تیرا کوشش سو کم بسن کی ادک جی بنی نوین نت پخار بوے تین پیریں گرو پربین.
واہگرو جی کا خالصا واہگرو جی کی فتح. پرم ستکار یوگ سنمان یوگ گرو کا خاص روپ گرو خالصا ساد سنگت جن کے پاگ بڑے ہیں پائی تن سادھو سنگ مکھ جرے وڈیاں پاگاں والے ہو پتت پاون بھگت وچھل کرپا ندان ستگرو تن تن شری گرو گرنتھ صاحب سچے پاتشاہ دے پوتر چرنا چ سندھیا سامے دے سجے ہوئے دیوانا چ حاضریاں بھر کے چل رہے گر اتہاس دی لڑی وار کتھا بہت ہی ادب ستکار شردا تے بھاونا نال سربن کر رہے. گرو کلگیتر پاتشاہ سری گرو گوبند سنگھ صاحب جی مہاراج جنہاں دے بیاہ دا سماگم چل رہا ہے گرو کے لاہور بڑیاں رونقاں لگیاں ہوئیاں چاراں دشاواں توں بینت سنگتاں مہاراج جی دی شادی دا سماگم ویکھن واسطے پہنچیاں. بڑے پٹ ڈوم کلاوت مراشی آدک آئے نے جو آن کے سنگتاں نو اپنی کلا دا پرگٹاوا کر کے وکھاؤندے نے اور اپنی اس کلا دے بدلے کھلی مایا گرو گھروں تے سنگت والوں پراپت کردے نے. لاہور ہوشیارپور سرہند تے روپڑ دیاں سنگتاں نے گرو صاحب نوں بینتی کیتی کیونکہ یہ چار بازار بنے سی گرو کے لاہور وچ تو انہاں بازاراں وچ جنہاں سنگتاں دیاں دکاناں سی انہاں آکھیا مہاراج ایک ایک دن دا لنگر اسیں کرنا چاہندے. ستگراں نے آگیا دے دتی چاراں نگراں والیاں نے ایک ایک دن دا بھوجن گرو صاحب جی نوں ساری سنگت سمیت چکایا پانت پان دے پکوان بنا کے چکائے نے. ایک دن لاہور دی سنگت نے ایک دن ہوشیارپور دی سنگت نے ایک دن سرہند دی سنگت نے اور ایک دن روپڑ دی سنگت نے. ساریاں تے مہاراج جی نے بڑیاں خوشیاں کیتیاں کہن لگے مہاراج تواڈی کرپا نال بڑا سندر وپار ہو رہا ہے سانو ساریاں نو منافع ہی منافع ہو رہا ہے لابھ ہی لابھ ہو رہا ہے تسی بڑی کرپا کیتی ہے سانو اپنا داس بان جان کے اپنے اس ویاہ دے سماگم وچ سانو بلایا ہے ساڈے کول شبد نہیں جنہاں شبداں نال اسیں تہاڈا شکرانہ کر سکیے. اسی طرح ہور وی بڑیاں رونقاں لگیاں پھر بھائی ہرجا سپکھی والوں ایک سیوادار آیا انہیں بینتی کیتی مہاراج بھائی ہرجا سپکھی دے گھر دیاں جنیاں استریاں نے وہ بھی کچھ شگن کرنا چاہندیاں نے کرپا کر کے تسی چل کے انہاں نوں بھی درشن دیو. تو کلگیتر پاتشاہ جی مہاراج جی نال گئے رستے وچ ستگراں دیاں سالیاں لگدیاں سن ہور وی بہت ساریاں استریاں جو گرو روپ ویکھ کے بل بل جا رہیاں نے بلہار بلہار جا رہیاں نے. مہاراج سچے پاتشاہ جی دے درشن پرسن کر کے نمسکاراں کیتیاں مڑ ست گرو جی واپس جنواس والی جگہ تے آئے نے. آؤ ایتھوں کتھا دی لڑی اگے ٹوریے ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਖ ਦੇਖ ਕੇ ਧਨੀ ਨਾਲ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਨੂੰ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਗੁਰ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰ ਸਾਹਿਬ ਜੀ ਦੋਏਰਾ ਪੋਸ਼ਿਸ਼ ਸੁਕਮ ਬਸਨ ਕੀ ਅਦਿਕ ਜੇ ਬਣੀ ਨਵੀਨ
ਸਤਿਗੁਰੂ ਗੁਰੂ ਕਲਗੀਧਰ ਜੀ ਵਾਸਤੇ ਨਿਤਾ ਪ੍ਰਤੀ ਜਿਹੜੀ ਪੁਸ਼ਾਕ ਆਉਂਦੀ ਹੈ ਪਹਿਨਣ ਵਾਸਤੇ ਉਹ ਨਵੀਂ ਆਉਂਦੀ ਨਵੀਂ ਪੁਸ਼ਾਕ ਬਣਦੀ ਹੈ ਬਰੀਕ ਧਾਗੇ ਦੇ ਬੁਣੇ ਹੋਏ ਕੱਪੜੇ ਦੀ ਬਰੀਕ ਸੂਤਰ ਦੀ ਕੱਤੀ ਹੋਈ ਜਿਹੜੀ ਪੁਸ਼ਾਕ ਹੈ ਉਹ ਬੜੀ ਸੁੰਦਰ ਨਵੀਂ ਪੁਸ਼ਾਕ ਮਹਾਰਾਜ ਜੀ ਦੇ ਪਹਿਨਣ ਲਈ ਆਉਂਦੀ ਹੈ
ਨਿਤ ਪਖਾਲ ਬੋਵੇ ਤਿੰਨ ਪੈਰਾਂ ਗੁਰੂ ਪਰਬੀਨ
ਉਹ ਪੁਸ਼ਾਕ ਜਿਹੜੀ ਸਤਿਗੁਰੂ ਜੀ ਲਈ ਨਵੀਂ ਵੀ ਬਣ ਕੇ ਆਉਂਦੀ ਹੈ ਉਹ ਵੀ ਪਹਿਲਾਂ ਧੋਈ ਜਾਂਦੀ ਹੈ ਭਾਵੇਂ ਨਵੀਂ ਹੋਵੇ ਕਿਉਂਕਿ ਕਈਆਂ ਦੇ ਹੱਥਾਂ ਚੋਂ ਨਿਕਲ ਕੇ ਆਉਂਦੀ ਹੈ ਪਹਿਲਾਂ ਜੁਲਾਹਾ ਉਹਨੂੰ ਕੱਤਦਾ ਹੈ ਫਿਰ ਲਲਾਰੀ ਰੰਗਦਾ ਹੈ ਰੰਗਣ ਤੋਂ ਬਾਅਦ ਫਿਰ ਦਰਜੀ ਬਣਾਉਂਦਾ ਹੈ ਕਈਆਂ ਦੇ ਹੱਥਾਂ ਚੋਂ ਨਿਕਲਣ ਕਰਕੇ ਉਹ ਪੁਸ਼ਾਕ ਮਲੀਨ ਵੀ ਹੋ ਜਾਂਦੀ ਹੈ ਇਸ ਕਰਕੇ ਜਿਹੜੀ ਭਾਵੇਂ ਨਵੀਂ ਪੁਸ਼ਾਕ ਵੀ ਸਤਿਗੁਰੂ ਜੀ ਰੋਜ਼ ਪਹਿਨਦੇ ਨੇ ਨਾ ਉਹ ਪੁਸ਼ਾਕ ਪਹਿਲਾਂ ਪਾਣੀ ਨਾਲ ਧੋਤੀ ਜਾਂਦੀ ਹੈ ਪਹਿਲਾਂ ਚੰਗੀ ਤਰ੍ਹਾਂ ਉਸ ਪੁਸ਼ਾਕ ਨੂੰ ਧੋਇਆ ਜਾਂਦਾ ਹੈ ਫਿਰ ਉਹ ਪੁਸ਼ਾਕ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਹਿਨਦੇ ਸਨ
ਸਵਈਆ ਤੀਤ ਦੁਕੋਲ ਤਰੇ ਦੁੱਤ ਮੂਲ ਤੁਰੰਗ ਅਰੂਡਤ ਆਪ ਸਿਧਾਰੇ
ਅੱਜ ਗੁਰੂ ਕਲਗੀਧਰ ਜੀ ਸਵਾਰ ਹੋਏ ਨੇ ਬੜੇ ਸੁੰਦਰ ਘੋੜੇ ਤੇ ਦਸਵੇਂ ਪਾਤਸ਼ਾਹ ਨੇ ਅੱਜ ਸਰੀਰ ਦੇ ਉੱਤੇ ਪੀਲੇ ਰੰਗ ਦੇ ਬਸਤਰ ਪੀਲੇ ਰੰਗ ਦੀ ਪੁਸ਼ਾਕ ਧਾਰਨ ਕੀਤੀ ਹੈ ਮੋਢੇ ਦੇ ਉੱਤੇ ਜਿਹੜਾ ਦਕੂਲ ਰੱਖਿਆ ਉਹ ਵੀ ਪੀਲੇ ਰੰਗ ਦਾ ਹੈ ਔਰ ਬੜਾ ਸੁੰਦਰ ਘੋੜਾ ਸਜਾਇਆ ਹੋਇਆ ਕਲਗੀਧਰ ਦਾ ਉਸ ਸਜੇ ਹੋਏ ਘੋੜੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਾਰ ਹੋਏ ਨੇ ਤੇ ਸਵਾਰ ਹੋ ਕੇ ਜਿੱਥੇ ਜਨਵਾਸ ਹੈ ਜਿੱਥੇ ਸਾਰੀ ਜੰਜ ਦਾ ਟਿਕਾਓ ਕੀਤਾ ਹੋਇਆ ਟਿਕਾਣਾ ਕੀਤਾ ਹੋਇਆ ਸੀ ਉਥੋਂ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਜੋ ਗੁਰੂ ਕਾ ਲਾਹੌਰ ਨਗਰ ਵਸਿਆ ਉਹਦੇ ਬਾਜ਼ਾਰ ਵੇਖਣ ਵਾਸਤੇ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਚੱਲ ਪਏ
ਜਾਤ ਬਜਾਰਨ ਬੀਚ ਪ੍ਰਭੂ
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਜਿਹੜੇ ਬਾਜ਼ਾਰ ਨੇ ਗੁਰੂ ਕੇ ਲਾਹੌਰ ਦੇ ਉਹਨਾਂ ਬਾਜ਼ਾਰਾਂ ਦੇ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਲੰਘੇ ਜਾ ਰਹੇ ਨੇ
ਨਰ ਨਾਰ ਚਹੁੰਦੇ ਚ ਬੰਧਨ ਧਾਰੇ
ਚਾਰੇ ਪਾਸੇ ਜਿਤਨੇ ਨਗਰ ਦੇ ਨਰ ਨਾਰੀਆਂ ਨੇ ਜਿਹੜੇ ਜਿਹੜੇ ਵੀ ਵੇਖਦੇ ਨੇ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਲੰਘ ਰਹੇ ਨੇ ਸਾਰੇ ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਨੇ ਨਮਸਕਾਰ ਕਰਦੇ ਹਨ
ਚੰਚਲ ਚਾਰੂ ਚਲਾਏ ਪੰਦਾਵਤ
ਬੜਾ ਚੰਚਲ ਘੋੜਾ ਮਹਾਰਾਜ ਜੀ ਦਾ ਬੜਾ ਸੁੰਦਰ ਤੇ ਬਲੀ ਘੋੜਾ ਹੈ ਉਸ ਘੋੜੇ ਨੂੰ ਮਹਾਰਾਜ ਜੀ ਕੁਦਾਉਂਦਿਆਂ ਜਾ ਰਹੇ ਨੇ ਘੋੜਾ ਵੀ ਜ਼ਮੀਨ ਤੇ ਪੈਰ ਨਹੀਂ ਰੱਖਦਾ ਜ਼ਮੀਨ ਦੇ ਉੱਤੇ ਹੀ ਉੱਡਦਾ ਜਾ ਰਿਹਾ ਕਹਿੰਦੇ ਇਸ ਤਰ੍ਹਾਂ ਘੋੜਾ ਉੱਡਦਾ ਜਾ
ਰਿਹਾ ਉਦਾਰੇ
ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ੋਭਨੀਕ ਹੋ ਰਹੇ ਨੇ ਉਸ ਘੋੜੇ ਤੇ ਬੈਠਿਆਂ ਮਹਾਰਾਜ ਜੀ ਇਸ ਤਰ੍ਹਾਂ ਸੁਭਾਏਮਾਨ ਹੋ ਰਹੇ ਨੇ ਤੇ ਉਹ ਘੋੜਾ ਇਸ ਤਰ੍ਹਾਂ ਜ਼ਮੀਨ ਦੇ ਉੱਤੇ ਚੱਲ ਰਿਹਾ ਹੈ ਜਿਵੇਂ
ਸਾਂਝੇ ਸਮੇਂ ਕੰਨ ਜਿਉ ਚੱਡ ਮੂਰ ਪੈ ਜਾਤਨ ਜਾਵਤ ਮਾਰਗ ਸਾਰੇ
ਕਹਿੰਦੇ ਇਸ ਤਰ੍ਹਾਂ ਘੋੜਾ ਸ਼ੋਭਮਾਨ ਹੋ ਰਿਹਾ ਸ਼ੋਭਨੀਕ ਹੋ ਰਿਹਾ ਮਾਨੋ ਜਿਵੇਂ ਸੰਧਿਆ ਦੇ ਸਮੇਂ ਆਕਾਸ਼ ਵਿਚ ਬੱਦਲ ਛਾ ਜਾਣ ਤੇ ਸੰਧਿਆ ਦੇ ਸਮੇਂ ਬੱਦਲ ਛਾਇਆ ਨੂੰ ਵੇਖ ਕੇ ਮੋਰ ਪਹਿਲਾਂ ਪਾਉਂਦਾ ਨਾ ਮੋਰ ਨੱਚਦਾ ਕਹਿੰਦੇ ਏਦਾਂ ਮੋਰ ਦੇ ਸਮਾਨ ਮਹਾਰਾਜ ਜੀ ਦਾ ਘੋੜਾ ਨੱਚਦਾ ਜਾ ਰਿਹਾ ਘੋੜਾ ਜਿਹੜਾ ਉਹ ਨੱਚਦਾ ਜਾ ਰਿਹਾ ਇੰਨੀ ਸੋਭਾ ਦੇ ਨਾਲ ਸੋਭਨੀਕ ਹੋ ਰਿਹਾ।
ਆਏ ਗਏ ਧੋਬੀਆ ਅਗਵਾਏ,
ਕਲਗੀਧਰ ਜੀ ਜਾ ਰਹੇ ਸਨ, ਮਹਾਰਾਜ ਜੀ ਦੇ ਸੇਵਾਦਾਰ ਵੀ ਨਾਲ ਸੀ, ਸਤਿਗੁਰਾਂ ਦੇ ਜਿਹੜੇ ਪੰਜ ਭਾਈ ਸਨ, ਬੀਬੀ ਵੀਰੋ ਦੇ ਪੁੱਤਰ ਉਹ ਵੀ ਨਾਲ ਸਨ, ਹੋਰ ਵੀ ਬਾਮਾ ਕਿਰਪਾਲ ਚੰਦ ਜੀ, ਭਾਈ ਦਇਆ ਰਾਮ ਜੀ, ਭਾਈ ਰਾਮ ਕੁਇਰ ਸਾਹਿਬ ਜੀ, ਇਹ ਸਾਰੇ ਸਿੱਖ ਨਾਲ ਸੀ। ਤੇ ਜਦੋਂ ਸਤਿਗੁਰੂ ਜੀ ਅੱਗੇ ਅੱਗੇ ਤੁਰੇ ਜਾ ਰਹੇ ਸਨ ਤੇ ਚਲਦਿਆਂ ਚਲਦਿਆਂ ਅੱਗੇ ਧੋਬੀ ਆ ਗਿਆ। ਉਹ ਧੋਬੀ ਜਿਹੜਾ ਰੋਜ਼ ਗੁਰੂ ਕਲਗੀਧਰ ਦੇ ਕੱਪੜੇ ਧੋਂਦਾ ਸੀ, ਮਹਾਰਾਜ ਜੀ ਦੇ ਬਸਤਰ ਧੋਣ ਦੀ ਸੇਵਾ ਕਰਦਾ ਸੀ, ਉਹ ਧੋਬੀ ਮਹਾਰਾਜ ਜੀ ਦੇ ਕੋਲ ਅੱਗੇ ਆ ਗਿਆ।
ਤੋ ਕਰ ਜੋਰਤ ਏਵ ਬਖਾਨਾ,
ਉਹ ਜਿਹੜਾ ਧੋਬੀ ਸੀ ਉਹਨੇ ਆਪਣੇ ਦੋਵੇਂ ਹੱਥ ਜੋੜੇ ਤੇ ਦੋਵੇਂ ਹੱਥ ਜੋੜ ਕੇ ਮਹਾਰਾਜ ਕਲਗੀਧਰ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਰੱਬ ਕੋਨਿਤ ਚੀਰ ਪਖਾਰਤ,
ਕਹਿਣ ਲੱਗਾ ਮਹਾਰਾਜ ਜੀ ਮੈਂ ਤੁਹਾਡਾ ਸੇਵਾਦਾਰ ਹਾਂ ਤੇ ਆਪ ਜੀ ਦੇ ਜਿਹੜੇ ਬਸਤਰ ਨੇ ਉਹਨਾਂ ਬਸਤਰਾਂ ਦੇ ਧੋਣ ਦੀ ਸੇਵਾ ਮੇਰੀ ਹੈ।
ਸੋ ਤਨ ਧਾਰਤ ਹੋਇਤ ਠਾਨਾ,
ਮਹਾਰਾਜ ਜੀ ਮੈਂ ਜਿਹੜੇ ਬਸਤਰ ਧੋਂਦਾ ਹਾਂ ਆਪ ਜੀ ਦੇ, ਉਹ ਬਸਤਰ ਬੜੇ ਹਿੱਤ ਨਾਲ ਬੜੇ ਪਿਆਰ ਨਾਲ ਆਪ ਜੀ ਆਪਣੇ ਸਰੀਰ ਤੇ ਧਾਰਨ ਕਰਦੇ ਹੋ, ਮੈਂ ਹੀ ਆਪ ਜੀ ਦੇ ਬਸਤਰ ਧੋਂਦਾ ਹਾਂ।
ਆਏ ਬਰਾਤ ਸਮੇਤ ਹਿਆ ਮਲਹੀਨ ਸੁਨੀਰ ਨਹੀਂ ਇਸ ਥਾਨਾ,
ਇਹ ਕਲਗੀਧਰ ਜੀ ਤੁਸੀਂ ਬਰਾਤ ਸਮੇਤ ਇੱਥੇ ਚੱਲ ਕੇ ਆਏ ਹੋ, ਇਹ ਨਗਰ ਵਸਾਇਆ ਗੁਰੂ ਕਾ ਲਾਹੌਰ, ਇੱਥੇ ਆ ਕੇ ਤੁਸੀਂ ਬਰਾਤ ਸਮੇਤ ਨਿਵਾਸ ਕੀਤਾ ਪਿਛਲੇ ਕਈ ਦਿਨਾਂ ਤੋਂ, ਪਰ ਮਹਾਰਾਜ ਜੀ ਇੱਥੇ ਪਾਣੀ ਦੀ ਘਾਟ ਹੈ, ਪਾਣੀ ਤਾਂ ਹੈ ਪਰ ਪਾਣੀ ਮੈਲਾ ਹੈ, ਸਾਫ਼ ਨਹੀਂ ਹੈ, ਮੈਲ ਤੋਂ ਬਿਨਾਂ ਪਾਣੀ ਨਹੀਂ ਮਿਲਦਾ ਮਹਾਰਾਜ ਜੀ, ਮਲੀਨ ਜਿਹਾ ਗੰਧਲਾ ਜਿਹਾ ਪਾਣੀ ਹੈ, ਸਾਫ਼ ਪਾਣੀ ਜਿਹੜਾ ਨਿਰਮਲ ਜਲ ਹੈ ਉਹ ਇੱਥੇ ਸਾਨੂੰ ਪ੍ਰਾਪਤ ਨਹੀਂ ਹੋ ਰਿਹਾ, ਮੈਨੂੰ ਨਹੀਂ ਮਿਲ ਰਿਹਾ।
ਭਲੇ
ਮਹਾਰਾਜ ਜੀ ਮੈਂ ਚਾਰੇ ਪਾਸੇ ਬਹੁਤ ਥਾਵਾਂ ਤੇ ਕਈ ਜਗ੍ਹਾਵਾਂ ਦੇ ਉੱਤੇ ਵੇਖ ਸਕਿਆ, ਕਈ ਥਾਵਾਂ ਤੇ ਭਾਲ ਕੇ ਵੇਖ ਲਿਆ, ਪਰ ਕਿਤੋਂ ਵੀ ਮੈਨੂੰ ਸਾਫ਼ ਤੇ ਨਿਰਮਲ ਜਲ ਨਹੀਂ ਮਿਲਿਆ।
ਪ੍ਰਾਪਤ ਭਾਜਿਤ ਚਿੰਤ ਮਹਾਨਾ,
ਮਹਾਰਾਜ ਜੀ ਤੁਹਾਡੇ ਬਸਤਰ ਹੁਣ ਜਿਹੜੇ ਕੱਪੜੇ ਧੋਣੇ ਨੇ ਆਪ ਜੀ ਦੇ ਬਸਤਰ ਵਿਚ, ਕਈ ਸਫੇਦ ਨੇ ਕਈ ਪੀਲੇ ਰੰਗ ਦੇ ਨੇ, ਤੇ ਮਹਾਰਾਜ ਜਿਹੜਾ ਗੰਧਲਾ ਪਾਣੀ ਆ ਉਹਦੇ ਚ ਕੱਪੜੇ ਧੋ ਕੇ ਤਾਂ ਹੋਰ ਮੈਲੇ ਹੋ ਜਾਂਦੇ ਨੇ, ਇਸ ਕਰਕੇ ਮਹਾਰਾਜ ਜੀ ਕੱਪੜੇ ਧੋਣ ਵਾਸਤੇ ਤਾਂ ਬਿਲਕੁਲ ਸਾਫ਼ ਤੇ ਨਿਰਮਲ ਜਲ ਚਾਹੀਦਾ। ਮੈਂ ਬੜੀਆਂ ਥਾਵਾਂ ਤੇ ਲੱਭਿਆ, ਬੜੀਆਂ ਥਾਵਾਂ ਤੇ ਭਾਲਿਆ, ਪਰ ਮੈਨੂੰ ਕਿਤੇ ਨਿਰਮਲ ਜਲ ਨਹੀਂ ਮਿਲਿਆ, ਇਸ ਕਰਕੇ ਮੇਰੇ ਮਨ ਵਿਚ ਬੜੀ ਭਾਰੀ ਚਿੰਤਾ ਹੈ।
ਇਕੱਠੀ ਮਮ ਤੀਰ ਪਹੀ ਸਮਦਾਏ,
ਮਹਾਰਾਜ ਜੀ ਆਪ ਦੀ ਨਿਤਾ ਪ੍ਰਤੀ ਪੁਸ਼ਾਕਾਂ ਉਤਾਰਦੇ ਹੋ, ਆਪ ਦੀ ਨਿਤਾ ਪ੍ਰਤੀ ਪੁਸ਼ਾਕ ਲਾਉਂਦੇ ਹੋ ਤੇ ਜਿਹੜੀ ਪੁਸ਼ਾਕ ਲਾਉਂਦੇ ਉਹਦੀ ਧੋਣ ਦੀ ਜਿੰਮੇਵਾਰੀ ਮੇਰੀ ਹੁੰਦੀ ਹੈ, ਤੇ ਮਹਾਰਾਜ ਜੀ ਹੁਣ ਸਾਫ਼ ਪਾਣੀ ਕਿਤੇ ਮਿਲ ਨਹੀਂ ਰਿਹਾ ਜਿਨ੍ਹਾਂ ਵਿਚ ਮੈਂ ਆਪ ਜੀ ਦੀ ਪੁਸ਼ਾਕ ਧੋਵਾਂ, ਇਸ ਕਰਕੇ ਤੁਹਾਡੀਆਂ ਕਈ ਪੁਸ਼ਾਕਾਂ ਲਾਈਆਂ ਹੋਈਆਂ ਮੇਰੇ ਕੋਲ ਇਕੱਠੀਆਂ ਪਈਆਂ ਨੇ ਜਿਨ੍ਹਾਂ ਨੂੰ ਧੋਣ ਵਾਸਤੇ ਮੈਨੂੰ ਕਿਤੇ ਵੀ ਸਾਫ਼ ਤੇ ਨਿਰਮਲ ਪਾਣੀ ਨਹੀਂ ਮਿਲ ਰਿਹਾ।
ਆਪ ਕਰੋ ਅਬ ਆਇਸ ਜਾਂਬਿਦ,
ਮਹਾਰਾਜ ਜੀ ਹੁਣ ਤੁਸੀਂ ਆਪ ਕਿਰਪਾ ਕਰੋ, ਹੁਣ ਜਿਵੇਂ ਤੁਸੀਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਗਿਆ ਕਰੋਗੇ,
ਜਿਉਂ ਕਰੋ ਪਤਹੇ ਤੇ ਉਪਾਏ,
ਮਹਾਰਾਜ ਜੀ ਉਸੇ ਤਰ੍ਹਾਂ ਦਾ ਮੈਂ ਉਪਾਅ ਕਰਾਂਗਾ, ਕਿਉਂਕਿ ਮੇਰੇ ਕੋਲ ਤਾਂ ਕੱਪੜੇ ਇਕੱਠਿਆ ਪੰਡ ਵੱਧੀ ਹੋਈ ਮਹਾਰਾਜ, ਇਹ ਤਾਂ ਹੁਣ ਮੈਂ ਤਾਂ ਹੀ ਧੋਵਾਂਗਾ ਨਾ ਜੇ ਸਾਫ਼ ਪਾਣੀ ਮਿਲੇਗਾ, ਕਿਉਂਕਿ ਗੰਧਲਾ ਪਾਣੀ ਤਾਂ ਹੈ ਸਾਰੇ ਸ਼ਹਿਰ ਨਗਰ ਦੇ ਵਿਚ ਪਰ ਸਾਫ਼ ਪਾਣੀ ਨਹੀਂ ਕਿਤੇ ਮਿਲਦਾ। ਹੁਣ ਮਹਾਰਾਜ ਜਿਵੇਂ ਤੁਸੀਂ ਆਗਿਆ ਕਰੋਗੇ ਉਸੇ ਤਰ੍ਹਾਂ ਮੈਂ ਕਰਾਂਗਾ, ਹੁਣ ਆਪ ਜੀ ਹੁਕਮ ਕਰੋ ਮੈਂ ਇਹਨਾਂ ਬਸਤਰਾਂ ਦਾ ਕੀ ਕਰਾਂ।
ਸ਼੍ਰੀ ਕਲਗੀਧਰ ਬੇਨਤੀ ਕੋ ਸੁਣ,
ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਧੋਬੀ ਦੀ ਬੇਨਤੀ ਉਸ ਵੇਲੇ ਸੁਣੀ ਹੈ।
ਸੈਲ ਸਮੇਤ ਗਏ ਤਿਸ ਥਾਏ,
ਪਾਤਸ਼ਾਹ ਜੀ ਲਾਗੇ ਇੱਕ ਛੋਟਾ ਜਿਹਾ ਪਹਾੜ ਸੀ, ਪੱਥਰ ਜਿਹਾ ਪਿਆ ਹੋਇਆ ਸੀ, ਪਥਰੀਲਾ ਇਲਾਕਾ ਸੀ ਨਾ, ਕਿਉਂਕਿ ਪਹਾੜ ਵੀ ਸਨ ਵਿਚ ਨੇੜੇ ਤੇੜੇ, ਤੇ ਨਾਲ ਹੀ ਸਤਿਗੁਰੂ ਜੀ ਚੱਲ ਕੇ ਘੋੜਾ ਲੈ ਕੇ ਗਏ ਤੇ ਇੱਕ ਲਾਗੇ ਸੈਲ ਸੀ, ਪੱਥਰ ਦੀ ਸਿਲਾ ਬਣੀ ਹੋਈ ਹੈ।
ਸੰਗ ਕਿਰਪਾ ਲੈ ਮਾਨਵ ਜਾ ਲੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸੈਲ ਦੇ ਨੇੜੇ, ਉਹ ਜਿਹੜਾ ਪੱਥਰ ਦੀ ਸਿਲਾ ਉਹਦੇ ਨੇੜੇ ਗਏ ਨੇ, ਸਤਿਗੁਰਾਂ ਦੇ ਨਾਲ ਮਾਮਾ ਕਿਰਪਾਲ ਚੰਦ ਜੀ ਵੀ ਨੇ, ਹੋਰ ਵੀ ਕਈ ਸੇਵਾਦਾਰ ਨੇ, ਕਈ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ।
ਧੋਬੀ ਸੋਨਾ ਲੈ ਜਾਏ ਜਨਾਏ,
ਉਹ ਜਿਹੜਾ ਧੋਬੀ ਜਿਹਨੇ ਪਾਣੀ ਵਾਸਤੇ ਬੇਨਤੀ ਕੀਤੀ ਹੈ ਉਹ ਵੀ ਸਤਿਗੁਰਾਂ ਦੇ ਨਾਲ ਹੈ। ਉਹਨੇ ਆ ਕੇ ਮਹਾਰਾਜ ਜੀ ਨੂੰ ਦੱਸਿਆ ਕਿ ਸਾਨੂੰ ਪਾਣੀ ਦੀ ਕਿੱਲਤ ਹੈ।
ਸੰਗੋ ਕੇ ਹੱਥ ਉਤੋ ਬਰਛਾ,
ਮਹਾਰਾਜ ਜੀ ਦੇ ਨਾਲ ਭਾਈ ਸੰਗੋ ਸ਼ਾਹ ਜੀ ਸਨ। ਭਾਈ ਸੰਗੋ ਸ਼ਾਹ ਜੀ ਨੇ ਆਪਣੇ ਹੱਥ ਵਿਚ ਇਕ ਬਰਛਾ ਫੜਿਆ ਹੋਇਆ ਸੀ। ਭਾਈ ਸੰਗੋ ਸ਼ਾਹ ਜੀ ਗੁਰੂ ਕਲਗੀਧਰ ਦੀ ਭੂਆ ਦੇ ਪੁੱਤਰ ਸਨ ਵੱਡੇ। ਉਹਨਾਂ ਨੇ ਆਪਣੇ ਹੱਥ ਦੇ ਵਿਚ ਇਕ ਬਰਛਾ ਪਕੜਿਆ ਹੋਇਆ ਸੀ।
ਫਲ ਪੀਚਨ ਪੀਚਨ ਮਨ ਫਨੇ,
ਜਿਹੜਾ ਬਰਛਾ ਸੀ ਬੜਾ ਤਿੱਖਾ ਸੀ, ਉਹਦਾ ਜਿਹੜਾ ਫਲ ਸੀ ਨਾ ਬਰਛੇ ਦਾ ਉਹ ਬੜਾ ਤਿੱਖਾ, ਬਹੁਤ ਹੀ ਜ਼ਿਆਦਾ ਤਿੱਖਾ ਸੀ। ਏਦਾਂ ਜਾਪਦਾ ਸੀ ਜਿਵੇਂ ਕਿਸੇ ਸੱਪ ਦਾ ਫਨ ਹੋਵੇ, ਏਦਾਂ ਦਾ ਉਹ ਬਰਛਾ ਸੀ ਜਿਵੇਂ ਕਿਸੇ ਸੱਪ ਦਾ ਫਨ ਹੋਵੇ।
ਕਲਗੀਧਰ ਹੱਥ ਮੈਲੀਨ,
ਕਲਗੀਧਰ ਜੀ ਨੇ ਭਾਈ ਸੰਗੋ ਸ਼ਾਹ ਕੋਲੋਂ ਬਰਛਾ ਲੈ ਲਿਆ। ਕਹਿੰਦੇ ਲਿਆਓ ਸੰਗੋ ਸ਼ਾਹ ਜੀ ਇਹ ਬਰਛਾ ਸਾਨੂੰ ਦੇ ਦਿਓ। ਭਾਈ ਸੰਗੂ ਸ਼ਾਹ ਦੇ ਕੋਲੋਂ ਮਹਾਰਾਜ ਜੀ ਨੇ ਉਹ ਬਰਛਾ ਆਪਣੇ ਹੱਥਾਂ ਵਿਚ ਲੈ ਲਿਆ।
ਪਰ ਮਾਏ ਕੇ ਨੀਚੇ ਕੋ ਕਿਨ ਅਨੇ,
ਮਹਾਰਾਜ ਜੀ ਨੇ ਉਹ ਬਰਛਾ ਘੁਮਾ ਕੇ ਬਰਛੇ ਦਾ ਜਿਹੜਾ ਮੂੰਹ ਸੀ ਉਹ ਥੱਲੇ ਨੂੰ ਕੀਤਾ, ਜਿੱਥੇ ਉਹ ਪਹਾੜ ਸੀ ਨਾ, ਸਿਲਾ ਸੀ ਪਹਾੜ ਦੀ ਪੱਥਰ ਦੀ, ਉਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਰਛੇ ਦਾ ਮੂੰਹ ਘੁਮਾ ਕੇ ਥੱਲੇ ਨੂੰ ਕੀਤਾ ਹੈ।
ਦੇਖਤ ਹੈ ਚੋਰ ਕਨੇ ਜਨ,
ਚਾਰੇ ਪਾਸੇ ਬਹੁਤ ਸਾਰੇ ਸੇਵਾਦਾਰ ਸੇਵਕ ਸਿੱਖ ਮਹਾਰਾਜ ਗੁਰੂ ਕਲਗੀਧਰ ਜੀ ਵੱਲ ਵੇਖ ਰਹੇ ਨੇ ਕਿ ਹੁਣ ਕਲਗੀਧਰ ਜੀ ਕੀ ਕਰਨਗੇ, ਮਹਾਰਾਜ ਜੀ ਹੁਣ ਕੀ ਕੌਤਕ ਵਿਖਾਣਗੇ। ਸਾਰੇ ਚਾਰੇ ਪਾਸੇ ਜਿੰਨੇ ਸੇਵਾਦਾਰ ਸੇਵਕ ਨੇ ਉਹ ਖਲੋਤੇ ਵੇਖ ਰਹੇ ਨੇ।
ਤੋਲ ਕੇ ਓਜ ਤੇ ਭੂਮ ਹਨੇ,
ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣੀਆਂ ਬਾਹਾਂ ਦੇ ਵਿਚ ਉਹ ਬਰਛਾ ਤੋਲਿਆ ਤੇ ਤੋਲ ਕੇ ਪਿੱਛੇ ਨੂੰ ਕਰਕੇ ਨਾ ਬੜੇ ਜ਼ੋਰ ਦੇ ਨਾਲ ਗਰੀਬਨ ਵਾਗ ਸੱਚੇ ਪਾਤਸ਼ਾਹ ਨੇ ਉਹ ਬਰਛਾ, ਉਹ ਜਿਹੜਾ ਸੈਲ ਸੀ ਪੱਥਰ ਸੀ, ਪੱਥਰ ਦੀ ਉਹ ਸਿਲਾ ਸੀ, ਪਹਾੜ ਦੀ ਜੜ ਸੀ, ਉਹਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਬਰਛਾ ਮਾਰਿਆ।
ਵੀ ਗੜਿਓ ਦੇ ਠੰਡ ਪਇਓ ਤਬ,
ਉਹ ਬਰਛਾ ਵਿਚ ਗੱਡਿਆ ਗਿਆ, ਪੱਥਰ ਦੇ ਵਿਚ ਧਸ ਗਿਆ ਬਰਛਾ ਜਦੋਂ ਮਹਾਰਾਜ ਜੀ ਨੇ ਮਾਰਿਆ, ਤੇ ਬਰਛਾ ਪਿੱਛੋਂ ਖੜਾ ਰਿਹਾ ਕਿਉਂਕਿ ਉਹਦਾ ਅਗਲਾ ਹਿੱਸਾ ਜਿਹੜਾ ਬਰਛੇ ਦਾ ਫਲ ਸੀ ਉਸ ਪੱਥਰ ਦੀ ਸਿਲਾ ਵਿਚ ਗੱਡਿਆ ਗਿਆ, ਇਸ ਕਰਕੇ ਬਰਛਾ ਪਿੱਛੋਂ ਖੜਾ ਰਿਹਾ।
ਸ੍ਰੀ ਮੁਕਤ ਦੇ ਸਭ ਸੰਗ ਬਣੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਬੋਲੇ। ਕਲਗੀਧਰ ਜੀ ਫਿਰ ਸਾਰਿਆਂ ਨੂੰ ਕਹਿਣ ਲੱਗੇ,
ਇੰਜ ਨਿਕਾਸੋ ਓਜ ਪ੍ਰਕਾਸ਼ੋ ਨੀਰ ਬਲੋ ਨਿਕਸੇ ਨੀਚੇ।
ਮਹਾਰਾਜ ਜੀ ਕਹਿੰਦੇ ਭਾਈ ਤੁਹਾਡੇ ਚ ਕੋਈ ਸਿੱਖ ਜਾਵੇ ਤੇ ਇਸ ਬਰਛੇ ਨੂੰ ਖਿੱਚ ਕੇ ਬਾਹਰ ਕੱਢੋ, ਤੇ ਜਦੋਂ ਤੁਸੀਂ ਇਹ ਬਰਛਾ ਖਿੱਚ ਕੇ ਬਾਹਰ ਕੱਢੋਗੇ ਤੇ ਇਹਦੇ ਥੱਲਿਓਂ ਪਾਣੀ ਦੀ ਬੰਬ ਨਿਕਲੇਗੀ, ਪਾਣੀ ਦਾ ਫੁਹਾਰਾ ਨਿਕਲੇਗਾ, ਚਸ਼ਮਾ ਨਿਕਲੇਗਾ, ਇਹਦੇ ਥੱਲਿਓਂ ਪਾਣੀ ਨਿਕਲੇਗਾ ਜਦੋਂ ਇਹ ਬਰਛਾ ਪੁੱਟੋਗੇ, ਤੇ ਬਰਛੇ ਵਾਲੀ ਜਗ੍ਹਾ ਜਿੱਥੋਂ ਬਰਛਾ ਵੱਜਾ ਉਥੋਂ ਪਾਣੀ ਦੀ ਤਤੀਰੀ ਚੱਲੇਗੀ।
ਸੰਗੋ ਤੁਰੰਗ ਤੇ ਜਿਉਂ ਉਤਰਿਓ,
ਭਾਈ ਸੰਗੋ ਸ਼ਾਹ ਜੀ ਉਹਨਾਂ ਆਖਿਆ ਕਿਹੜਾ ਇੰਨਾ ਡੂੰਘਾ ਧਸਿਆ ਹੋਣਾ ਬਰਛਾ। ਭਾਈ ਸੰਗੋ ਸ਼ਾਹ ਜੀ ਘੋੜੇ ਤੋਂ ਥੱਲੇ ਉਤਰੇ ਤੇ ਉਹ ਬਰਛਾ ਖਿੱਚਣ ਵਾਸਤੇ ਅੱਗੇ ਆਏ।
ਬਲ ਧਾਰ ਬੇਸਾਲ ਕੋ ਉੱਪਰ ਖਿੱਚੇ,
ਭਾਈ ਸੰਗੋ ਸ਼ਾਹ ਨੇ ਆਪਣਾ ਪੂਰਾ ਬਲ ਲਾਇਆ, ਜਿੰਨਾ ਤਾਣ ਸੀ ਸਰੀਰ ਵਿਚ ਉਹ ਤਾਣ ਲਾਇਆ ਤੇ ਇਕ ਹੱਥ ਦੇ ਨਾਲ ਉਹ ਬਰਛਾ ਪਕੜ ਕੇ ਪੁੱਟਣ ਲੱਗੇ, ਪਰ ਉਹ ਬਰਛਾ ਭਾਈ ਸੰਗੋ ਸ਼ਾਹ ਦੇ ਕੋਲੋਂ ਪੁੱਟਿਆ ਨਹੀਂ ਗਿਆ।
ਸੋਨਾ ਪੁੱਟਿਓ ਇਸ ਮਾਏ ਹਟਿਓ, ਬੜ ਪ੍ਰਾਕਰ ਮਜਾਨ ਲਿਓ ਗੁਰ ਬੀਚੇ।
ਜਦੋਂ ਭਾਈ ਸੰਗੋ ਸ਼ਾਹ ਜੀ ਉਹ ਬਰਛਾ ਪੁੱਟਣ ਲੱਗੇ ਉਹਨਾਂ ਕੋਲ ਪੁੱਟਿਆ ਨਹੀਂ ਗਿਆ। ਭਾਈ ਸੰਗੋ ਸ਼ਾਹ ਜੀ ਜਾਣ ਗਏ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬਾਹਾਂ ਵਿਚ ਬੜਾ ਭਾਰੀ ਬਲ ਹੈ, ਮਹਾਰਾਜ ਜੀ ਦੇ ਭੁਜ ਦੰਡਿਆਂ ਵਿਚ ਬੜਾ ਤਾਣ ਤੇ ਤਾਕਤ ਹੈ, ਇੰਨੇ ਤਾਣ ਨਾਲ ਇਹ ਬਰਛਾ ਮਾਰਿਆ ਕਿ ਇਹਨਾਂ ਵਿਚ ਧਸ ਗਿਆ ਕਿ ਮੇਰੇ ਕੋਲੋਂ ਹੁਣ ਪੁੱਟਿਆ ਨਹੀਂ ਜਾ ਰਿਹਾ। ਪੱਥਰ ਦੀ ਸਿਲਾ ਉਹਦੇ ਵਿਚ ਧਸ ਗਿਆ ਬਰਛਾ ਤੇ ਪੁੱਟਿਆ ਨਹੀਂ ਜਾ ਰਿਹਾ, ਇਹ ਭਾਈ ਸੰਗੋ ਸ਼ਾਹ ਜੀ ਜਾਣ ਗਏ।
ਮੈਂ ਤੁਰਨਾ ਪਨ ਕੋ ਅਬ ਪ੍ਰਾਪਤ, ਇਹ ਲਗੂ ਬੈਸ ਨਹੀਂ ਬਲ ਸੀਚੇ।
ਭਾਈ ਸੰਗੋ ਸ਼ਾਹ ਨੂੰ ਤਾਂ ਪਹਿਲਾਂ ਮਾਣ ਸੀ ਵੀ ਮੈਂ ਜਵਾਨ ਹਾਂ, ਕਿਉਂਕਿ ਭਾਈ ਸੰਗੋ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡੇ ਸੀ। ਤੇ ਉਹ ਸੋਚਦੇ ਸੀ ਵੀ ਇਹ ਹਾਲੇ ਬਾਲਕ ਨੇ, ਇਹਨਾਂ ਦੇ ਸਰੀਰ ਚ ਇੰਨੀ ਜਾਨ ਨਹੀਂ ਹੋਣੀ, ਮੈਂ ਜਵਾਨ ਹਾਂ, ਮੇਰੇ ਸਰੀਰ ਵਿਚ ਪਾਣ ਜ਼ਿਆਦਾ। ਪਰ ਜਦੋਂ ਬਰਛਾ ਪੁੱਟ ਕੇ ਵੇਖਿਆ ਨਾ, ਉਸ ਵੇਲੇ ਸਮਝ ਗਏ ਭਾਵੇਂ ਮੈਂ ਜਵਾਨ ਹਾਂ ਪਰ ਮੇਰੇ ਸਰੀਰ ਚ ਓਨਾ ਪਾਣ ਨਹੀਂ, ਭਾਵੇਂ ਬਾਲ ਰੂਪ ਨੇ ਤੇ ਇਹਨਾਂ ਦੇ ਬਾਲ ਰੂਪ ਦੇ ਸਰੀਰ ਦੇ ਵਿਚ ਛੋਟੀ ਉਮਰ ਵਿਚ ਵੀ ਇਹਨਾਂ ਦੇ ਸਰੀਰ ਵਿਚ ਬਲ ਭਰਿਆ ਹੋਇਆ, ਪਾਣ ਭਰਿਆ ਹੋਇਆ, ਇਹ ਪੂਰਾ ਬਲ ਇਹਨਾਂ ਦੇ ਵਿਚ ਹੈ।
ਹੈ ਕਿ ਅਸਵਾਰ ਗੁਰੂ ਬਲ ਧਾਰ ਉਖਾਰ ਲਿਓ ਬਰਛਾ ਤਤਕਾਲ।
ਕਹਿੰਦੇ ਜਦੋਂ ਭਾਈ ਸੰਗੂ ਸ਼ਾਹ ਕੋਲੋਂ ਬਰਛਾ ਨਾ ਨਾ ਖਿੱਚਿਆ ਗਿਆ ਤੇ ਕਲਗੀਧਰ ਜੀ ਨੇ ਘੋੜਾ ਥੋੜਾ ਜਿਹਾ ਅੱਗੇ ਕੀਤਾ ਤੇ ਬਰਛੇ ਦਾ ਪਿਛਲਾ ਸਿਰਾ ਘੋੜੇ ਤੇ ਬੈਠਿਆਂ ਫੜਿਆ ਇੱਕੋ ਹੱਥ ਨਾਲ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਣ ਲਾਇਆ, ਜ਼ੋਰ ਲਾਇਆ ਤੇ ਉਹ ਬਰਛਾ ਮਹਾਰਾਜ ਜੀ ਨੇ ਵਿੱਚੋਂ ਪੁੱਟ ਕੇ ਬਾਹਰ ਕੱਢ ਲਿਆ।
ਗੁਰੂ ਬਲ ਧਾਰੋ ਖਾਰ ਲਿਓ ਬਰਛਾ ਤਤਕਾਲ, ਫਲ ਟੂਟਿਓ ਨਹੀਂ ਡਿਡ ਜੂਟਿਓ ਤਥਾ, ਜਲ ਛੁਟਿਓ ਬਦੋ ਤੈਂਤੇ ਬੈ ਚਾਲਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਨੇ ਜਦੋਂ ਬਲ ਲਾ ਕੇ ਬਰਛਾ ਪੁੱਟਿਆ ਨਾ, ਉਹ ਬਰਛੇ ਦਾ ਫਲ ਟੁੱਟਿਆ ਨਹੀਂ, ਉਸੇ ਤਰ੍ਹਾਂ ਹੀ ਰਿਹਾ। ਹਾਲਾਂਕਿ ਪੱਥਰ ਵਿਚ ਬਰਛਾ ਮਾਰਿਆ ਹੋਵੇ ਤੇ ਫਲ ਟੁੱਟ ਵੀ ਸਕਦਾ, ਪਰ ਉਹਦਾ ਫਲ ਟੁੱਟਿਆ ਨਹੀਂ ਜਦੋਂ ਮਹਾਰਾਜ ਜੀ ਨੇ ਖਿੱਚਿਆ। ਉਸੇ ਤਰ੍ਹਾਂ ਜਦੋਂ ਬਰਛਾ ਬਾਹਰ ਖਿੱਚਿਆ ਤੇ ਬਰਛਾ ਬਾਹਰ ਖਿੱਚਣ ਦੀ ਦੇਰੀ ਸੀ, ਵਿਚੋਂ ਜਲ ਦਾ ਚਸ਼ਮਾ ਫੁੱਟ ਕੇ ਬਾਹਰ ਨੂੰ ਆ ਗਿਆ, ਪਾਣੀ ਦੀ ਤਤੀਰੀ ਉਹ ਜਲ ਦੀ ਵਿਚੋਂ ਬਾਹਰ ਕੇ ਬਹਿ ਕੇ ਚੱਲ ਪਈ। ਬੜਾ ਨਿਰਮਲ ਜਲ ਸਾਫ਼ ਤੇ, ਜਿਵੇਂ ਪਹਾੜਾਂ ਵਿਚੋਂ ਨਿਰਮਲ ਤੇ ਪਵਿੱਤਰ ਜਲ ਨਿਕਲਦਾ, ਇਦਾਂ ਦਾ ਨਿਰਮਲ ਤੇ ਪਵਿੱਤਰ ਜਲ ਉਹਦੇ ਵਿਚੋਂ ਨਿਕਲ ਕੇ ਬਹਿ ਟੁਰਿਆ।
ਇਕ ਦੂਸਰ ਪ੍ਰਾਤ ਤਰੀ ਚਿਤ ਮੈਂ,
ਤੇ ਲਾਗੇ ਭਾਈ ਸੰਗੋ ਸ਼ਾਹ ਦੇ ਨਾ ਉਹਨਾਂ ਦੇ ਦੂਜੇ ਭਰਾ ਭਾਈ ਜੀਤ ਮੱਲ ਜੀ ਖੜੇ ਸੀ। ਉਨ੍ਹਾਂ ਨੇ ਜਦੋਂ ਵੇਖਿਆ ਵੀ ਸੰਗੂ ਸ਼ਾਹ ਕੋਲੋਂ ਬਰਛਾ ਨਹੀਂ ਪੁੱਟਿਆ ਗਿਆ, ਤੇ ਸੁਭਾਵਕ ਹੀ ਉਨ੍ਹਾਂ ਦੇ ਮਨ ਵਿਚ ਭਾਈ ਜੀਤ ਮੱਲ ਦੇ ਖਿਆਲ ਆ ਗਿਆ।
ਜੁਗ ਹੱਥ ਕੇ ਜ਼ੋਰ ਤੇ ਲੇਤ ਨਿਕਾਲਾ,
ਉਨ੍ਹਾਂ ਨੇ ਸੋਚਿਆ ਵੀ ਜੇ ਮੇਰਾ ਭਰਾ ਸੰਗੂ ਸ਼ਾਹ ਦੋਵਾਂ ਹੱਥਾਂ ਨਾਲ ਜ਼ੋਰ ਲਾਉਂਦਾ ਤੇ ਬਰਛਾ ਨਿਕਲ ਜਾਣਾ, ਇੱਕ ਹੱਥ ਨਾਲ ਪੁੱਟਦਾ ਰਿਹਾ ਇਸ ਕਰਕੇ ਬਰਛਾ ਨਹੀਂ ਨਿਕਲਿਆ, ਜੇ ਦੋਵਾਂ ਹੱਥਾਂ ਨਾਲ ਜ਼ੋਰ ਲਾਉਂਦਾ ਤੇ ਬਰਛਾ ਪੁੱਟ ਕੇ ਬਾਹਰ ਨਿਕਲ ਆਉਣਾ ਸੀ। ਏਦਾਂ ਭਾਈ ਜੀਤ ਮੱਲ ਨੇ ਆਪਣੇ ਮਨ ਚ ਸੋਚਿਆ।
ਮਨ ਜਾਨ ਪ੍ਰਭੋ ਪੁਨ ਪੂਮ
ਹਨਿਓ, ਸਮਝ ਗਏ ਵੀ ਇਹਦੇ ਮਨ ਚ ਸੰਦੇਹ ਹੈ, ਇਹਦਾ ਵੀ ਕੱਢ ਦੇਣਾ ਚਾਹੀਦਾ, ਵੀ ਇਹਨੂੰ ਵੀ ਵਿਖਾ ਦੇਣਾ ਚਾਹੀਦਾ, ਇਹਨੂੰ ਵੀ ਆਪਣਾ ਮੌਕਾ ਮਿਲ ਜੇ ਦੋ ਹੱਥ ਲਾ ਕੇ ਜ਼ੋਰ ਲਾਉਣ ਦਾ। ਤੋ ਸਤਿਗੁਰੂ ਜੀ ਨੇ ਦੁਬਾਰਾ ਫੇਰ ਬਰਛਾ ਉਸੇ ਤਰ੍ਹਾਂ ਲਾਗੇ ਹੀ ਜਿੱਥੇ ਪਹਿਲਾਂ ਚਸ਼ਮਾ ਚੱਲਿਆ ਸੀ ਨਾ, ਬਿਲਕੁਲ ਉਹਦੇ ਨੇੜੇ ਦੁਬਾਰਾ ਮਹਾਰਾਜ ਜੀ ਨੇ ਬਰਛਾ ਮਾਰਿਆ।
ਪਾਤਰ ਫੋਰ ਤਸਿਓ ਬਿਸਾਲਾ,
ਪੱਥਰ ਨੂੰ ਤੋੜ ਕੇ ਉਹ ਬਰਛਾ ਵਿਚ ਧਸ ਗਿਆ, ਦੁਬਾਰਾ ਫੇਰ ਉਹ ਬਰਛਾ ਵਿਚ ਧਸ ਗਿਆ, ਸਮਾ ਗਿਆ।
ਦੂਸਰੇ ਸੱਚ ਕਹਿਓ ਲਿਓ ਐਂਚ,
ਮਹਾਰਾਜ ਜੀ ਨੇ ਦੂਜੇ ਭਰਾ ਜੀਤ ਮੱਲ ਨੂੰ ਕਿਹਾ, ਜੀਤ ਮੱਲ ਤੂੰ ਦੋਵੇਂ ਹੱਥਾਂ ਨਾਲ ਜ਼ੋਰ ਲਾ ਕੇ ਪੁੱਟ ਕੇ ਵੇਖ ਬਰਛਾ ਨਿਕਲਦਾ ਬਾਹਰ। ਉਹਨੇ ਸੋਚਿਆ ਸੀ ਨਾ ਵੀ ਜੇ ਸੰਗੂ ਸ਼ਾਹ ਦੋਵੇਂ ਹੱਥਾਂ ਨਾਲ ਪੁੱਟਦਾ ਬਰਛਾ ਤੇ ਪੁੱਟਿਆ ਜਾਣਾ ਸੀ। ਮਹਾਰਾਜ ਜੀ ਕਹਿੰਦੇ ਜੀਤ ਮੱਲ ਜਾ ਤੂੰ ਹੁਣ ਕੱਢ ਬਰਛਾ, ਮਹਾਰਾਜ ਜੀ ਨੇ ਉਹਦੇ ਵੱਲ ਇਸ਼ਾਰਾ ਕੀਤਾ।
ਪਹਿਲਾਂ
ਹੀ ਸੋਚ ਰਿਹਾ ਸੀ ਜਾ ਕੇ ਛੇਤੀ ਨਾਲ ਘੋੜੇ ਤੋਂ ਛਾਲ ਮਾਰੀ ਤੇ ਦੋਵੇਂ ਹੱਥਾਂ ਨਾਲ ਬਰਛੇ ਦਾ ਪਿਛਲਾ ਹਿੱਸਾ ਜਿਹੜਾ ਡਾਂਗ ਵਾਲਾ ਹੁੰਦਾ ਹੈ ਉਹ ਫੜ ਕੇ ਪੁੱਟਣ ਦਾ ਯਤਨ ਕਰਨ ਲੱਗਾ।
ਦੋਨੋ ਹੱਥ ਪੈਰ ਜਮਾਏ ਨਿਕਾਸ ਨਚਾਏ ਨਹੀਂ ਨਿਕਸਾਏ,
ਦੋਵਾਂ ਹੱਥਾਂ ਨਾਲ ਪੈਰ ਜਮਾ ਕੇ ਨਾ ਚੰਗੀ ਤਰ੍ਹਾਂ ਧਰਤੀ ਦੇ ਉੱਤੇ ਪੈਰ ਚੰਗੀ ਤਰ੍ਹਾਂ ਅੜਾ ਕੇ ਦੋਵਾਂ ਹੱਥਾਂ ਦੇ ਨਾਲ ਬਰਛਾ ਪੁੱਟਣ ਲੱਗਾ। ਬਰਛਾ ਪੁੱਟਣਾ ਚਾਹੁੰਦਾ ਹੈ ਪਰ ਉਹ ਬਰਛਾ ਪੁੱਟਿਆ ਨਹੀਂ ਜਾਂਦਾ, ਨਿਕਲਦਾ ਨਹੀਂ।
ਹੀਰ ਹਤਿਓ ਮੁਖ ਕੀਨ ਤਰੇ ਕੋ,
ਤੇ ਵੇਖ ਕੇ ਨਾ ਕਿ ਵਾਕਈ ਸੰਗੂ ਸ਼ਾਹ ਵੀ ਸੱਚਾ ਸੀ, ਇਹ ਬਰਛਾ ਗੁਰੂ ਕਲਗੀਧਰ ਦੇ ਹੱਥ ਦਾ ਮਾਰਿਆ, ਉਹਨਾਂ ਦੇ ਬਲ ਨਾਲ ਮਾਰਿਆ ਹੋਇਆ, ਸਾਡਾ ਤਾਣ ਇੱਥੇ ਕਿੱਥੇ ਕੰਮ ਕਰਨਾ। ਤੋ ਭਾਈ ਜੀਤ ਮੱਲ ਨੇ ਵੀ ਆਪਣਾ ਸਿਰ ਨੀਵਾਂ ਜਿਹਾ ਕਰਕੇ ਨਾ ਸ਼ਰਮਿੰਦਾ ਜਿਹਾ ਹੋ ਕੇ ਉਹ ਪਿੱਛੇ ਹੋ ਕੇ ਖਲੋ ਗਏ।
ਗੁਰੂ ਪਰਾਕਰਮ ਤੇ ਬਿਸਮਾਏ,
ਮਹਾਰਾਜ ਗੁਰੂ ਕਲਗੀਧਰ ਦੇ ਪਰਾਕਰਮ ਤੋਂ ਬਲ ਤੋਂ ਹੈਰਾਨ ਹੋ ਗਏ, ਜਾਣ ਗਏ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਬਲ ਕਿੰਨਾ ਹੈ।
ਦੇਖ ਕਿਰਪਾਲ ਸੁਮਾਤੁਲ ਨੇ ਵਡਿਆਈ ਜਨਾਏ ਭਲੇ ਸਮਝਾਏ।
ਲਾ ਕੇ ਮਾਮਾ ਕਿਰਪਾਲ ਚੰਦ ਜੀ ਖੜੇ ਸੀ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਡਿਆਈ ਕਰਕੇ ਸੋਭਾ ਕਰਕੇ ਉਸ ਵੇਲੇ ਮਹਾਰਾਜ ਜੀ ਦੀ ਵਡਿਆਈ ਨੂੰ ਜਣਾਉਂਦਿਆਂ ਹੋਇਆਂ ਭਲੀ ਪ੍ਰਕਾਰ ਸਾਰਿਆਂ ਨੂੰ ਸਮਝਾਉਣ ਵਾਸਤੇ ਬੋਲੇ,
ਆਪ ਤੁਰੰਗ ਕਿਹਾ ਸੁਨ ਸਾਥ ਨਿਕਾਸਨ ਕਿਨ ਛੁੱਟੀ ਜਲ ਧਾਰਾ।
ਕਹਿਣ ਲੱਗੇ ਹੇ ਕਲਗੀਧਰ ਪਾਤਸ਼ਾਹ, ਵੇਖੋ ਤੁਸੀਂ ਘੋੜੇ ਤੇ ਬੈਠਿਆਂ ਬੈਠਿਆਂ ਹੀ ਬਰਛਾ ਖਿੱਚ ਲਿਆ। ਇਹ ਭਾਈ ਸੰਗੋ ਸ਼ਾਹ ਜੀ ਹੁਣੀ ਥੱਲੇ ਗਏ, ਇਹਨਾਂ ਕੋਲੋਂ ਤਾਂ ਨੀ ਬਰਛਾ ਪੁੱਟਿਆ ਗਿਆ। ਤੁਸੀਂ ਘੋੜੇ ਦੇ ਉੱਤੇ ਬੈਠਿਆਂ ਬੈਠਿਆਂ ਹੀ ਆਪਣੀਆਂ ਬਾਹਾਂ ਦੇ ਬਲ ਨਾਲ ਬਰਛਾ ਪੁੱਟ ਦਿੱਤਾ ਹੈ, ਜਿਹਦੇ ਨਾਲ ਥੱਲਿਓ ਜਲ ਦੀ ਧਾਰਾ ਨਿਕਲੀ ਹੈ।
ਦੋਨ ਤੇ ਨਿਰਮਲ ਨੀਰ ਚਲਿਓ ਅਬ ਲੋਕ ਅਚੰਭ ਸਭੈ ਤਬ ਧਾਰਾ।
ਮਹਾਰਾਜ ਜੀ ਹੁਣ ਇਹ ਵੀ ਪੁੱਟ ਦਿਓ ਤੋ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਫਿਰ ਘੋੜੇ ਤੇ ਬੈਠਿਆ ਦੁਬਾਰਾ ਫਿਰ ਉਹ ਬਰਛਾ ਪੁੱਟਿਆ ਤੇ ਜਦੋਂ ਦੁਬਾਰਾ ਉਹ ਬਰਛਾ ਪੁੱਟਿਆ ਉਹਦੇ ਵਿਚੋਂ ਦੂਸਰੀ ਧਾਰਾ ਵੀ ਜਲ ਦੀ ਵਹਿ ਤੁਰੀ। ਦੋ ਧਾਰਾਵਾਂ, ਇੱਕ ਪਹਿਲਾਂ ਵਗੀ ਫਿਰ ਦੂਜਾ ਚਸ਼ਮਾ ਵੀ ਉਥੋਂ ਜਲ ਦਾ ਵਹਿ ਤੁਰਿਆ। ਮਾਮਾ ਕਿਰਪਾਲ ਚੰਦ ਜੀ ਕਹਿੰਦੇ, ਮਹਾਰਾਜ ਦੋ ਵੇਰੀ ਬਰਛਾ ਮਾਰ ਕੇ ਆਪ ਜੀ ਨੇ ਪੁੱਟਿਆ ਤੇ ਵਿਚੋਂ ਨਿਰਮਲ ਜਲ ਵਹਿ ਤੁਰਿਆ ਹੈ।
ਜਿਉਂ ਜਲ ਵੈਸਲ ਤਾਂ ਵੱਡ ਕੋ ਕਿਤੇ ਇਹ ਆਵਤ ਬੇਗ ਉਦਾਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਲ ਏਦਾਂ ਚਸ਼ਮਾ ਫੁੱਟਿਆ, ਵਿਚੋਂ ਪਾਣੀ ਦਾ ਫੁਹਾਰਾ ਏਦਾਂ ਚੱਲਿਆ, ਇਹਨਾਂ ਦੋਹਾਂ ਛੇਕਾਂ ਵਿਚੋਂ ਜਿੱਥੇ ਬਰਛਾ ਮਾਰਿਆ ਆਪ ਜੀ ਨੇ, ਮਹਾਰਾਜ ਏਦਾਂ ਲੱਗਦਾ ਵੀ ਜਿਵੇਂ ਦਰਿਆ ਹੀ ਚੱਲ ਰਿਹਾ ਕੋਈ, ਇਹਦੇ ਥੱਲੇ ਕੋਈ ਦਰਿਆ ਚੱਲ ਰਿਹਾ, ਤੁਸੀਂ ਬਰਛਾ ਮਾਰਿਆ ਤੇ ਉਹ ਦਰਿਆ ਦੇ ਵਿਚੋਂ ਹੀ ਪਾਣੀ ਫੁੱਟ ਕੇ ਬਾਹਰ ਆ ਗਿਆ। ਬੜੀ ਤੇਜ਼ੀ ਨਾਲ ਬੜੇ ਵੇਗ ਦੇ ਨਾਲ ਇਹ ਪਾਣੀ ਬਾਹਰ ਆ
ਰਿਹਾ।
ਮਹਾਰਾਜ ਜੀ ਹੱਥ ਦੇ ਸਮਾਨ, ਜਿੰਨਾ ਹੱਥ ਪ੍ਰਮਾਣ, ਇੱਕ ਹੱਥ ਹੁੰਦੀ ਹੈ ਨਾ ਜਗ੍ਹਾ, ਇੱਕ ਹੱਥ ਪ੍ਰਮਾਣ ਇਹ ਬਰਛਾ ਵਿਚ ਥੱਲੇ ਧਸ ਗਿਆ।
ਇਸ ਤੇ ਅਬ ਛੋਟ ਚਲਿਓ ਜਲ ਨਾਰਾ।
ਉਹਦੇ ਤੋਂ ਮਹਾਰਾਜ ਜੀ ਇਹ ਜਲ ਦਾ ਜਿਹੜਾ ਪ੍ਰਣਾਲਾ ਹੈ ਇਹ ਵਹਿ ਤੁਰਿਆ, ਜਲ ਦਾ ਇਹ ਨਾਲਾ ਵਹਿ ਤੁਰਿਆ ਹੈ।
ਮਾਤਲ ਬਾਤ ਕਈ ਸੁਣੀਏ ਪ੍ਰਭੂ।
ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਫਿਰ ਬੋਲੇ, ਕਹਿੰਦੇ ਹੇ ਕਲਗੀਧਰ ਜੀ, ਸੁਣੋ ਆਪ ਜੀ ਕਿਰਪਾ ਕਰਕੇ ਸਾਡੀ ਬੇਨਤੀ ਨੂੰ।
ਜੁਗਤਾਰ ਚਲੀ ਜਲ ਕੇ।
ਮਹਾਰਾਜ ਜੀ ਦੋ ਧਰਾਵਾਂ ਤਾਂ ਜਲ ਦੀਆਂ ਵਹਿ ਤੁਰੀਆਂ ਨੇ, ਕਿ ਦੋ ਵੇਰੀ ਬਰਛਾ ਮਾਰਿਆ ਤੇ ਦੋ ਜਲ ਦੀਆਂ ਧਰਾਵਾਂ ਜਿਹੜੀਆਂ ਨੇ, ਦੋ ਚਸ਼ਮੇ ਜਿਹੜੇ ਜਲ ਦੇ ਨੇ, ਉਹ ਮਹਾਰਾਜ ਜੀ ਇਥੋਂ ਵਹਿ ਤੁਰੇ ਹਨ।
ਕੀਜੀਏ ਆਪ ਤ੍ਰਿਬੈਣੀ ਹਿਆ।
ਮਹਾਰਾਜ ਜੀ ਕਿਰਪਾ ਕਰੋ ਵੀ ਗੰਗਾ ਜਮਨਾ ਤੇ ਆ ਗਈਆਂ ਨੇ ਤੇ ਤੀਜੀ ਸਰਸਵਤੀ ਵੀ ਨਿਕਲ ਆਵੇ ਤੇ ਮਹਾਰਾਜ ਇੱਥੇ ਤ੍ਰਿਬੇਣੀ ਬਣ ਜਾਏ। ਕਿਰਪਾ ਕਰ ਦਿਓ ਮਹਾਰਾਜ, ਤੁਹਾਡੇ ਹੱਥ ਵਿਚ ਤਾਂ ਸਭ ਕੁਝ ਹੈ ਤੇ ਪਾਤਸ਼ਾਹ ਜੀ ਏਦਾਂ ਕਰੋ ਵੀ ਇੱਕ ਤੀਜਾ ਬਰਛਾ ਵੀ ਮਾਰੋ ਤਾਂ ਜੋ ਇੱਥੇ ਹੀ ਤ੍ਰਿਬੇਣੀ ਬਣ ਜੇ ਖਾਲਸੇ ਦੀ।
ਦਰਸੈ ਸਭ ਸੰਗਤ ਪਛਲ ਕੇ।
ਇੱਥੇ ਤ੍ਰਿਬੇਣੀ ਬਣ ਜੇ ਤੇ ਸਾਰੀਆਂ ਸੰਗਤਾਂ ਇੱਥੇ ਹੀ ਤ੍ਰਿਬੇਣੀ ਦਾ ਇਸ਼ਨਾਨ ਕਰਿਆ ਕਰਨ, ਖਾਲਸੇ ਨੂੰ ਇਲਾਹਾਬਾਦ ਨਾ ਜਾਣਾ ਪਏ। ਤ੍ਰਿਬੇਣੀ ਦੇ ਉੱਤੇ ਜਿੱਥੇ ਗੰਗਾ ਜਮਨਾ ਸਰਸਵਤੀ ਮਿਲਦੀਆਂ ਨੇ, ਇੱਥੋਂ ਹੀ ਤੀਸਰੀ ਧਾਰਾ ਵੀ ਵਹਿ ਤੁਰੇ ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਾ ਖਾਲਸਾ ਆ ਕੇ ਆਪ ਜੀ ਦੇ ਅਸਥਾਨ ਤ੍ਰਿਬੇਣੀ ਸਾਹਿਬ ਦੇ ਸਾਰਾ ਖਾਲਸਾ ਆ ਕੇ ਦਰਸ਼ਨ ਕਰੇ।
ਸੈਂਕੜੇ ਸੰਬਤ ਚਿੰਨ ਤੋਂ ਹੈ ਇਹ।
ਮਹਾਰਾਜ ਇਹ ਸੈਂਕੜਿਆਂ ਸਾਲਾਂ ਤੱਕ ਇੱਥੇ ਨਿਸ਼ਾਨੀ ਰਹੇਗੀ ਆਪ ਜੀ ਦੇ ਵਿਆਹ ਦੀ ਯਾਦਗਾਰ। ਇੱਥੇ ਕਲਗੀਧਰ ਜੀ ਦਾ ਵਿਆਹ ਹੋਇਆ ਸੀ, ਉਹਦੀ ਇਹ ਯਾਦਗਾਰ ਸੈਂਕੜੇ ਸਾਲਾਂ ਤੱਕ ਇਹ ਤ੍ਰਿਬੇਣੀ ਦੇ ਰੂਪ ਦੇ ਵਿੱਚ ਮਹਾਰਾਜ ਜੀ ਰਹੇਗੀ।
ਸਾਕਰ ਹੈ ਤੁਮਰੇ ਬਲ ਕੇ।
ਮਹਾਰਾਜ ਜੀ ਤੁਹਾਡੇ ਬਲ ਦੀ ਗਵਾਹੀ ਰਹੇਗੀ ਕਿ ਕਲਗੀਆਂ ਧਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਬਾਹਾਂ ਵਿਚ ਇੰਨਾ ਬਲ ਹੈ ਕਿ ਉਹਨਾਂ ਨੇ ਆਪਣੀਆਂ ਬਾਹਾਂ ਦੇ ਬਲ ਨਾਲ ਬਰਛਾ ਮਾਰ ਕੇ ਪੱਥਰ ਦੀ ਸਿਲਾ ਨੂੰ ਚੀਰ ਕੇ ਉਹਦੇ ਵਿਚੋਂ ਪਾਣੀ ਕੱਢ ਦਿੱਤਾ। ਮਹਾਰਾਜ ਇਹੋ ਜਿਹਾ ਆਪ ਜੀ ਦੇ ਬਲ ਦੀ ਜਿਹੜੀ ਗਵਾਹੀ ਹੈ, ਸਾਖ ਹੈ, ਉਹ ਦੂਰ ਤੱਕ ਸਮੇਂ ਤੱਕ ਸੈਂਕੜੇ ਸਾਲਾਂ ਤੱਕ ਰਹੇਗੀ।
ਵਿਆਹ ਪਇਓ ਸਭ ਲੋਕ ਲਖੈ।
ਸਾਰਿਆਂ ਲੋਕਾਂ ਨੂੰ ਪਤਾ ਲੱਗੇਗਾ, ਜਾਣਨਗੇ ਕਿ ਇਸ ਜਗ੍ਹਾ ਤੇ ਮਹਾਰਾਜ ਆਪ ਜੀ ਦਾ ਵਿਆਹ ਹੋਇਆ, ਆਪ ਜੀ ਦੀ ਸ਼ਾਦੀ ਹੋਈ ਹੈ।
ਲੋਕ ਲਖੈ ਬਿਤਰੇ ਮਹਿਮਾਨ।
ਤੇ ਮਹਾਰਾਜ ਜੀ ਆਪ ਜੀ ਦੀ ਭਾਰੀ ਮਹਿਮਾ ਸਾਰੇ ਪਾਸੇ ਹਰ ਜਗ੍ਹਾ ਤੇ ਬਿਥਰੇਗੀ। ਆਪ ਜੀ ਕਿਰਪਾ ਕਰੋ, ਤੀਜੀ ਵਾਰ ਬਰਛਾ ਮਾਰ ਕੇ ਇਥੋਂ ਤ੍ਰਿਬੇਣੀ ਪੈਦਾ ਕਰ ਦਿਓ।
ਖਿਰਕਲ ਗੀਤਰ ਹੱਥ ਉਭਾਰ।
ਉਸ ਵਕਤ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੁਬਾਰਾ ਤੀਸਰੀ ਵਾਰ ਫਿਰ ਬਰਛੇ ਦਾ ਵਾਰ ਕੀਤਾ। ਲਾਗੇ ਹੀ ਉੱਥੇ ਹੀ ਫਿਰ ਮਹਾਰਾਜ ਜੀ ਨੇ ਉਸੇ ਪੱਥਰ ਦੀ ਸਿਲਾ ਵਿਚ ਬਰਛਾ ਮਾਰਿਆ।
ਪ੍ਰਹਾਰ ਕਰਿਓ ਪੁਨ ਤੀਸਰ ਬਾਰੇ।
ਤੀਸਰੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਰਛੇ ਦਾ ਪ੍ਰਹਾਰ ਕੀਤਾ, ਵਾਰ ਕੀਤਾ।
ਫਿਰ ਨਿਕਾਸਨ ਕਿਨ ਮਹਾਬਲ।
ਮਹਾਰਾਜ ਜੀ ਨੇ ਬਰਛਾ ਮਾਰ ਕੇ ਤੀਜੀ ਵਾਰ ਫਿਰ ਆਪਣੀਆਂ ਬਾਹਾਂ ਦੇ ਬਲ ਨਾਲ ਉਸ ਬਰਛੇ ਨੂੰ ਖਿੱਚ ਕੇ ਪੁੱਟ ਕੇ ਬਾਹਰ ਕੱਢਿਆ ਹੈ।
ਤੀਨ ਸਥਾਨ ਬਯੋ ਪੁਨ ਬਾਰੇ।
ਖਾਲਸਾ ਜੀ ਤੀਸਰੀ ਥਾਂ ਤੋਂ ਫੇਰ ਉਹ ਪਾਣੀ ਦਾ ਚਸ਼ਮਾ ਬਹਿ ਤੁਰਿਆ। ਤਿੰਨ ਥਾਵਾਂ ਤੋਂ ਪਾਣੀ ਵਹਿਣ ਲੱਗਾ, ਮਾਨੋ ਖਾਲਸੇ ਦੀ ਤਰਵੇਣੀ ਬਣ ਗਈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਰਵੇਣੀ ਬਣਾ ਦਿੱਤੀ। ਹਾਲੇ ਵੀ ਉਥੋਂ ਖਾਲਸਾ ਜੀ ਤਰਵੇਣੀ ਚੋਂ ਪਾਣੀ ਫੁੱਟਦਾ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਪਾਵਨ ਯਾਦਗਾਰੀ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਜਾਂਦਿਆਂ ਨੇੜੇ ਹੀ ਉਹ ਅਸਥਾਨ ਬਣਿਆ ਹੋਇਆ ਗੁਰਦੁਆਰਾ ਤਰਵੇਣੀ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦਗਾਰ ਉੱਥੇ ਅੱਜ ਵੀ ਸਥਾਪਿਤ ਹੈ। ਜਿਵੇਂ ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਸੀ ਨਾ, ਸੈਂਕੜੇ ਸਾਲਾਂ ਤੱਕ ਮਹਾਰਾਜ ਚਿੰਨ ਰਹਿਣਗੇ, ਉਹ ਮਹਾਰਾਜ ਜੀ ਮਾਮਾ ਕਿਰਪਾਲ ਚੰਦ ਜੀ ਦੇ ਬਚਨ ਵੀ ਸਾਰਥਕ ਹੋਏ ਨੇ। ਤੋ ਇਸ ਪ੍ਰਕਾਰ ਨਾਲ ਤਿੰਨ ਥਾਵਾਂ ਤੋਂ ਉਥੋਂ ਪਾਣੀ ਵਹਿਣ ਲੱਗਾ, ਤਿੰਨ ਥਾਵਾਂ ਤੋਂ ਪਾਣੀ ਦਾ ਚਸ਼ਮਾ ਚੱਲ ਪਿਆ।
ਦੇਖਤ ਸੰਗਤ ਕੇ ਗਨ ਮਾਨਵ।
ਜਿੰਨੀ ਸੰਗਤ ਸੀ ਸਾਰੇ ਵੇਖ ਰਹੇ ਨੇ।
ਬਾਰੇ ਬਾਰ ਸੁਦੇ ਮਨ ਬਾਰੇ।
ਵਾਰ ਵਾਰ ਆ ਕੇ ਵੇਖਦੇ ਨੇ ਤੇ ਮਨ ਕਰਕੇ ਮਹਾਰਾਜ ਜੀ ਤੋਂ ਬਲਿਹਾਰ ਜਾਂਦੇ ਨੇ।
ਉਸ ਪਈ ਬਿਸ ਤੀਰਤ ਕੀਰਤ।
ਗੁਰਾਂ ਦੀ ਕੀਰਤੀ ਤਾਂ ਪਹਿਲਾਂ ਹੀ ਬੜੀ ਹੋ ਰਹੀ ਸੀ, ਇਥੋਂ ਮਹਾਰਾਜ ਜੀ ਦੀ ਹੋਰ ਕੀਰਤੀ ਹੋਣ ਲੱਗੀ, ਹੋਰ ਭਾਰੀ ਮਹਿਮਾ, ਹੋਰ ਵਡਿਆਈ ਗੁਰੂ ਕਲਗੀਧਰ ਦੀ ਹੋਣ ਲੱਗੀ।
ਮਾਲਤੀ ਕੀ ਫੁੱਲ ਬਾਰੇ।
ਜਿਵੇਂ ਬਹੁਤ ਪ੍ਰਕਾਰ ਦੇ ਮਾਲਤੀ ਦੇ ਫੁੱਲਾਂ ਦੀ ਫੁਲਵਾੜੀ ਦੀ ਖੁਸ਼ਬੂ ਚਾਰੇ ਪਾਸੇ ਫੈਲਦੀ ਹੈ ਨਾ, ਏਦਾਂ ਗੁਰੂ ਕਲਗੀਧਰ ਦੀ ਕੀਰਤੀ ਦੀ ਮਾਲਤੀ ਦੀ ਫੁੱਲਾਂ ਦੀ ਉਪਮਾ ਚਾਰੇ ਪਾਸੇ ਪਸਰ ਰਹੀ ਹੈ।
ਸ੍ਰੀ ਮੁਖ ਤੇ ਪੁਰ ਮਾਵਨ ਕੀਨ।
ਜਦੋਂ ਉਥੋਂ ਤਿਰਵੈਣੀ ਚੱਲ ਪਈ, ਤਿੰਨ ਚਸ਼ਮੇ ਚੱਲ ਪਏ ਪਾਣੀ ਦੇ, ਤੇ ਜਿਹੜਾ ਉਹ ਧੋਬੀ ਖੜਾ ਸੀ ਜਿਹਨੇ ਬੇਨਤੀ ਕੀਤੀ ਸੀ, ਉਹਨੂੰ ਗੁਰੂ ਕਲਗੀਧਰ ਜੀ ਕਹਿਣ ਲੱਗੇ,
ਆਹੋ ਧੋਬੀ ਆ ਸਭ ਚੀਰ ਹਮਾਰੇ।
ਮਹਾਰਾਜ ਜੀ ਕਹਿੰਦੇ, ਹਾਂ ਧੋਬੀ ਜੀ, ਜਿਹੜੇ ਸਾਡੇ ਬਸਤਰ ਤੁਸੀਂ ਕਈ ਦਿਨਾਂ ਦੇ ਇਕੱਠੇ ਕੀਤੇ ਹੋਏ ਨੇ,
ਜਬ ਤੈਨ ਮਜਾਰੇ,
ਲਿਆਓ ਕੱਪੜੇ ਇੱਥੇ ਧੋ ਲਵੋ, ਤੇ ਜਦੋਂ ਤੱਕ ਅਸੀਂ ਇਸ ਜਗ੍ਹਾ ਤੇ ਰਹਾਂਗੇ ਇੱਥੇ ਰਹਾਂਗੇ,
ਦਾਵਤ ਨੀ ਕਹਿ ਲਿਓ ਪਖਾਰੇ,
ਉਦੋਂ ਤੱਕ ਤੁਸੀਂ ਸਾਡੇ ਕੱਪੜੇ ਇੱਥੋਂ ਹੀ ਧੋਣੇ ਨੇ, ਇੱਥੋਂ ਇਹ ਜਲ ਵਗਦਾ ਹੀ ਰਹਿਣਾ, ਹੁਣ ਨਿਰੰਤਰ ਹੀ ਚੱਲਦਾ ਰਹਿਣਾ, ਤੇ ਜਦੋਂ ਤੱਕ ਅਸੀਂ ਇੱਥੇ ਰਹੀਏ ਸਾਡੇ ਬਸਤਰ ਸਾਡੇ ਕੱਪੜੇ ਇੱਥੇ ਹੀ ਧੋਣੇ ਹਨ।
ਧੰਨ ਗੁਰੂ ਮੁਕਤੇ ਕਹਿ ਕੇ ਸਭ ਕੋਸ਼ਿਸ਼ ਪੋਟ ਸਰੀ ਸੋ ਉਤਾਰੇ।
ਉਸ ਵਕਤ ਧੋਬੀ ਨੇ ਪੰਡ ਸਿਰ ਤੇ ਰੱਖੀ ਹੋਈ ਸੀ, ਕਹਿੰਦਾ ਧੰਨ ਗੁਰੂ ਕਲਗੀਆਂ ਵਾਲੇ, ਧੰਨ ਹੋ ਸਤਿਗੁਰੂ, ਧੰਨ ਹੋ, ਇਹ ਕਹਿ ਕੇ ਉਹਨੇ ਆਪਣੀ ਜਿਹੜੀ ਪੰਡ ਸੀ ਕੱਪੜਿਆਂ ਦੀ ਉਹ ਲਾ ਕੇ ਉਥੇ ਧਰ ਲਈ, ਤੇ ਆਪਣਾ ਕੰਮ ਜਿਹੜਾ ਕੱਪੜੇ ਧੋਣ ਦਾ ਸੀ ਉਥੇ ਹੀ ਸ਼ੁਰੂ ਕਰ ਲਿਆ।
ਧੋਵਨ ਲਾਗੇ ਤਰੀ ਅਨੁਰਾਗ ਕੋ।
ਕੱਪੜੇ ਧੋਣ ਲੱਗਾ ਬੜੇ ਪਿਆਰ ਨਾਲ, ਬੜੀ ਸ਼ਰਧਾ ਨਾਲ। ਗੁਰੂ ਸਾਹਿਬ ਦੇ ਬਸਤਰ ਨੇ ਨਾ, ਸਤਿਗੁਰਾਂ ਦੇ ਅੰਗਾਂ ਨਾਲ ਲੱਗੇ ਹੋਏ ਬਸਤਰ ਨੇ, ਉਹ ਬੜੇ ਸਤਿਕਾਰ ਨਾਲ, ਬੜੇ ਅਦਬ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਸਤਰ ਉਹ ਧੋਬੀ ਧੋਣ ਲੱਗਾ।
ਬਾਗ ਤੇ ਆਦਿ ਕੀ ਮਹਿਲ ਬਿਦਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਰ ਦੀ ਦਸਤਾਰ ਵੀ ਧੋਈ ਹੈ, ਤੇ ਜਿਹੜੇ ਕੱਪੜਿਆਂ ਤੇ ਮੈਲ ਆਦਿਕ ਲੱਗੀ ਹੋਈ ਉਸ ਮੈਲ ਨੂੰ ਚੰਗੀ ਤਰ੍ਹਾਂ ਧੋ ਕੇ ਨਿਰਮਲ ਕੀਤਾ।
ਆਪ ਗਏ ਹੈ ਧੁੰਦ ਨਚਾਵਤ।
ਆਪ ਗੁਰੂ ਕਲਗੀਧਰ ਜੀ ਉਥੋਂ ਅੱਗੇ ਚਲੇ ਗਏ। ਘੋੜਾ ਮਹਾਰਾਜ ਜੀ ਨੇ ਟੋਰਿਆ, ਧੋਬੀ ਉਥੇ ਕੱਪੜੇ ਧੋਣ ਲੱਗ ਪਿਆ। ਮਹਾਰਾਜ ਜੀ ਉਹਨੂੰ ਉਹਦੇ ਕੰਮ ਲਾ ਕੇ, ਆਪ ਕਲਗੀਧਰ ਪਾਤਸ਼ਾਹ ਨੇ ਆਪਣਾ ਘੋੜਾ ਟੋਰਿਆ ਤੇ ਅੱਗੇ ਚੱਲ ਪਏ।
ਦੂਰ ਕਿਤੇ ਫੇਰੇ ਹੱਟ ਆਏ।
ਮਹਾਰਾਜ ਜੀ ਕਾਫੀ ਦੂਰ ਤੱਕ ਅੱਗੇ ਤੱਕ ਫਿਰ ਕੇ ਆਏ। ਗੁਰੂ ਕਾ ਲਾਹੌਰ ਜਿੱਥੇ ਤੱਕ ਵਸਿਆ ਸੀ ਉਹਦੇ ਤੋਂ ਅੱਗੇ ਤੱਕ ਮਹਾਰਾਜ ਜੀ ਜਾ ਕੇ ਵੇਖ ਕੇ ਆਏ ਨੇ, ਫਿਰ ਕੇ ਆਏ ਨੇ।
ਉਸ ਪਈ ਸੁਧ ਸ੍ਰੀ ਗੁਰੂ ਕਰ ਕੇ ਨੀਰ ਨਵੀਨ ਕੋ ਨਾਰੋ ਚਲਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਸੁਧ ਸਾਰੇ ਨਗਰ ਵਿਚ ਪਸਰ ਗਈ। ਸਾਰੇ ਜਿੰਨੇ ਵੀ ਨਿਵਾਸੀ ਸੀ ਸਭ ਨੂੰ ਪਤਾ ਲੱਗਾ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਰਵੇਣੀ ਪ੍ਰਗਟ ਕੀਤੀ ਆ ਤੇ ਨਵਾਂ ਨਿਰਮਲ ਜਲ ਹੁਣ ਪੱਥਰ ਵਿਚੋਂ ਜੇ ਕੋਈ ਵੇਖੀਏ ਸਾਇੰਸ ਦੇ ਮੁਤਾਬਕ ਉਥੋਂ ਪਾਣੀ ਕਿੱਥੇ ਆ ਜਾਣਾ ਸੀ ਇਹ ਕੋਈ ਪਾਣੀ ਵਾਲੇ ਪਹਾੜ ਨੀ ਆਨੰਦਪੁਰ ਸਾਹਿਬ ਦੇ ਜਿਹੜੇ ਪਹਾੜ ਨੇ ਉਦਾਂ ਹੀ ਸੁੱਕੇ ਨੇ ਖੁਸ਼ਕ ਨੇ ਉਹਦੇ ਵਿਚੋਂ ਪਾਣੀ ਪੈਦਾ ਹੋਇਆ ਇਹ ਮਹਾਰਾਜ ਜੀ ਦੀ ਕਲਾ ਹੈ ਗੁਰੂ ਕਲਗੀਧਰ ਦੀ ਤੋ ਕਹਿੰਦੇ ਇਸ ਕਰਕੇ ਜਿੰਨੇ ਲੋਕ ਸਨ ਸਾਰੇ ਹੈਰਾਨ ਵੀ ਹੋ ਰਹੇ ਨੇ ਕਿ ਨਵੀਨ ਜਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਲਾਇਆ ਹੈ
ਤੀਨ ਪ੍ਰਹਾਰ ਤੇ ਧਾਰ ਚਲੇ
ਮਹਾਰਾਜ ਜੀ ਨੇ ਤਿੰਨ ਵਾਰੀ ਵਰਛਾ ਮਾਰਿਆ ਤੇ ਤਿੰਨ ਧਰਾਵਾਂ ਪਾਣੀ ਦੀਆਂ ਵਹਿ ਤੁਰੀਆਂ ਤਰਵੇਣੀ ਗੁਰੂ ਸਾਹਿਬ ਨੇ ਪ੍ਰਗਟ ਕਰ ਦਿੱਤੀ ਹੈ
ਕਹਿ ਨਰ ਨਾਰ ਸਭੇ ਬਿਸਮਾਏ
ਇਹ ਸੁਣ ਕੇ ਜਿਤਨੇ ਨਰ ਨਾਰੀਆਂ ਨੇ ਸਭ ਹੈਰਾਨ ਹੋ ਰਹੇ ਨੇ ਸਭ ਦੇ ਮਨ ਦੇ ਵਿਚ ਹੈਰਾਨੀ ਦੀ ਹਾਲਤ ਬਣੀ ਹੋਈ ਹੈ
ਜਾਤ ਬੇਲੋਕਨ ਲੋਕ ਅਨੇਕ
ਅਨੇਕਾਂ ਲੋਕ ਵੇਖਣ ਵਾਸਤੇ ਵਹੀਰਾਂ ਘੱਟ ਘੱਟ ਕੇ ਉਧਰ ਨੂੰ ਜਾਣ ਲੱਗੇ ਤਰਵੇਣੀ ਸਾਹਿਬ ਵੱਲ ਚਲੋ ਚੱਲ ਕੇ ਵੇਖੀਏ ਜਿੱਥੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਜਲ ਪ੍ਰਗਟ ਕੀਤਾ ਹੈ
ਵਿਵੇਕ ਨਿਧਾਨ ਕੇ ਕੋਤਕ ਗਾਏ
ਵਿਵੇਕ ਦੇ ਖਜ਼ਾਨੇ ਨਿਧਾਨ ਗੁਰੂ ਕਲਗੀਧਰ ਦੇ ਕੌਤਕਾਂ ਨੂੰ ਗਾਉਂਦਿਆਂ ਦਸਵੇਂ ਪਾਤਸ਼ਾਹ ਦਾ ਸੁਜਸ ਗਾਉਂਦਿਆਂ ਮਹਾਰਾਜ ਜੀ ਦੀ ਕੀਰਤੀ ਗਾਉਂਦਿਆਂ ਹੋਇਆਂ ਸਭ ਜਾ ਰਹੇ ਹਨ
ਉਹ ਇਸ਼ਨਾਨ ਕਰੇ ਅਚਮਾਨਕ
ਕਈ ਤਾਂ ਗੁਰਮੁਖ ਜਾ ਕੇ ਇਸ਼ਨਾਨ ਕਰਨ ਲੱਗੇ ਕਹਿੰਦੇ ਜੀ ਇਹ ਪਵਿੱਤਰ ਜਲ ਹੈ ਮਹਾਰਾਜ ਜੀ ਨੇ ਪ੍ਰਗਟ ਕੀਤਾ ਹੈ ਏਦਾਂ ਕਈ ਜਾ ਕੇ ਇਸ਼ਨਾਨ ਕਰਨ ਲੱਗੇ
ਦੇਖ ਵਿਸ਼ੇਕ ਭਲੇ ਬਲਵੰਤੇ
ਮਹਾਰਾਜ ਜੀ ਦਾ ਬਲ ਵੀ ਵੇਖਦੇ ਨੇ ਵੀ ਕਿੰਨੇ ਡੂੰਘੇ ਤੌਰ ਤੇ ਵਰਛਾ ਜ਼ਮੀਨ ਦੇ ਵਿਚ ਪੱਥਰ ਵਿਚ ਧਸਿਆ ਹੈ
ਪੂਰਨ ਸ਼੍ਰੀ ਪ੍ਰਭ ਦੀਨ ਪੈ ਦਿਆਲ
ਕਹਿੰਦੇ ਸਤਿਗੁਰੂ ਜੀ ਪੂਰਨ ਨੇ ਦੀਨਾ ਤੇ ਦਇਆ ਕਰਨ ਵਾਲੇ ਨੇ
ਅਦਿਓ ਜਿਨ ਰਾਮਨ ਜੁਦ ਕਰਨ
ਐਸੇ ਸਤਿਗੁਰੂ ਜਿਨ੍ਹਾਂ ਨੇ ਰਾਵਣ ਵਰਗਿਆਂ ਨੂੰ ਤ੍ਰੇਤੇ ਯੁਗ ਵਿਚ ਕਹਿੰਦੇ ਜਿਨ੍ਹਾਂ ਕੋਲੋਂ ਤਾਕਤ ਲੈ ਕੇ ਰਾਵਣ ਵਰਗਿਆਂ ਦਾ ਰਾਮ ਨੇ ਨਾਸ ਕੀਤਾ
ਰਚ ਕਰੀ ਪ੍ਰਹਿਲਾਦ ਕੀ
ਆਪ ਹੀ ਮਹਾਰਾਜ ਦਸਵੇਂ ਪਾਤਸ਼ਾਹ ਤੋਂ ਹੀ ਬਲ ਲੈ ਕੇ ਨਰਸਿੰਘ ਜੀ ਨੇ ਹਰਨਾਕਸ਼ ਦੇ ਪੇਟ ਨੂੰ ਪਾੜ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ
ਨਰਸਿੰਘ ਕੋ ਦੈਂਤ ਕੋ ਹੰਤੇ ਕੀਆ
ਨਰਸਿੰਘ ਰੂਪ ਧਾਰਨ ਕਰਕੇ ਦਾਨਵ ਨੂੰ ਮਾਰਿਆ
ਕਿਆ ਇਨਕੇ ਥਲ ਬਲ ਕੋ ਪ੍ਰਮਾਣ
ਇਹਨਾਂ ਦੇ ਬਲ ਦਾ ਕੀ ਪ੍ਰਮਾਣ ਕਹਿ ਸਕਦੇ ਆ ਕੀ ਪ੍ਰਮਾਣ ਦੇ ਸਕਦੇ ਹਾਂ
ਤੀਨੋ ਲੋਕ ਪਤੀ ਭਗਵੰਤ
ਤਿੰਨਾਂ ਲੋਕਾਂ ਦੇ ਪਤੀ ਭਗਵੰਤ ਮਾਲਕ ਹਨ
ਆਵਤ ਹੈ ਇੱਕ ਜਾਵਤ ਹੈ ਗਾਵਤ ਕੀਰਤ ਪਾਵਨ ਕੋ
ਕਹਿੰਦੇ ਕਾ ਰਹੇ ਨੇ ਇੱਕ ਭੱਜ ਕੇ ਜਾ ਰਹੇ ਨੇ ਕਿ ਛੇਤੀ ਜਾ ਕੇ ਵੇਖੀਏ ਮਹਾਰਾਜ ਜੀ ਨੇ ਜੋ ਤਰਵੇਣੀ ਪ੍ਰਗਟ ਕੀਤੀ ਹੈ ਜਿਹੜੇ ਵੇਖਦੇ ਨੇ ਜਦੋਂ ਵਾਪਸ ਆਉਂਦੇ ਨੇ ਤੇ ਮਹਾਰਾਜ ਜੀ ਦੀ ਕੀਰਤੀ ਕਰਦੇ ਆਉਂਦੇ ਨੇ
ਕੀਤਕ ਬਾਸਰ ਕੀਨ ਮੁਕਾਮ
ਇਹਦਾ ਕਈ ਦਿਨ ਸਤਿਗੁਰਾਂ ਨੇ ਇੱਥੇ ਨਿਵਾਸ ਕੀਤਾ
ਸੰਗਤ ਕੋ ਅਰ ਖਾਮਨ ਕੋ
ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਖੁਸ਼ੀਆਂ ਬਖਸ਼ੀਆਂ ਨੇ
ਕੋਤਕ ਹੋਤ ਬੇ ਲੋਕਤ ਲੋਕ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਵੇਖਦੇ ਨੇ ਸਾਰੇ
ਪ੍ਰਮੋਦ ਗੁਰੂ ਗੁਣ ਗਾਵਤ
ਸਾਰੇ ਮਨ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਹਨ
ਪੀਰ ਬਜ਼ਾਰ ਮਝਾਰ ਹਜ਼ਾਰਨ
ਕਹਿੰਦੇ ਬਾਜ਼ਾਰਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭੀੜ ਲੱਗੀ ਹੋਈ ਹੈ
ਵੈ ਵਿਵਹਾਰ ਕਮਾਵਨ ਕੋ
ਵਪਾਰ ਬੜਾ ਚੱਲ ਰਿਹਾ ਦੁਕਾਨਾਂ ਤੇ ਕੋਈ ਖਰੀਦ ਰਿਹਾ ਕੋਈ ਵੇਚ ਰਿਹਾ
ਉਤ ਆਹਾਰ ਅਨੇਕ ਪ੍ਰਕਾਰ
ਮਹਾਰਾਜ ਜੀ ਦੇ ਲੰਗਰ ਛਕਣ ਵਾਸਤੇ ਅਨੇਕ ਪ੍ਰਕਾਰ ਦੇ ਆਹਾਰ ਤਿਆਰ ਹੁੰਦੇ ਨੇ
ਕਰੇ ਹਿਤ ਧਾਰੇ ਚਾਹੇ ਆਨੰਦ
ਔਰ ਬੜੇ ਚਾਉ ਨਾਲ ਮਹਾਰਾਜ ਜੀ ਨੂੰ ਛਕਾਉਂਦੇ ਸਾਹਿਬ ਜੀ ਦੇ ਨਾਲ ਜਿੰਨੀ ਸੰਗਤ ਜਿੰਨੀ ਬਰਾਤ ਹੈ ਸਭ ਛੱਕ ਕੇ ਆਨੰਦਿਤ ਹੋ ਰਹੇ ਨੇ
ਬ੍ਰਿੰਦ ਮਸੰਦ ਸੁਪ੍ਰੇਰਿਤ ਸੰਗਤ
ਜਿੰਨੇ ਮਸੰਦ ਨੇ ਉਹ ਸਾਰੀ ਸੰਗਤ ਨੂੰ ਪ੍ਰੇਰਦੇ ਹਨ
ਆਪਣੇ ਡੇਰੇ ਮੈਂ ਲਿਆਵਤ ਕੇ ਬੰਦਤ
ਔਰ ਆਪਣੇ ਡੇਰੇ ਤੋਂ ਲਿਆ ਕੇ ਉਚੇਚੇ ਤੌਰ ਤੇ ਕਲਗੀਧਰ ਦੇ ਚਰਨਾਂ ਨੂੰ ਬੰਦਦੇ ਨੇ ਦੱਸਦੇ ਨੇ ਮਹਾਰਾਜ ਇਹ ਸੰਗਤ ਪਿਸ਼ਾਵਰ ਤੋਂ ਆਈ ਹੈ ਦੂਜਾ ਮਸੰਦ ਸੰਗਤ ਲੈ ਕੇ ਆਉਂਦਾ ਕਹਿੰਦਾ ਮਹਾਰਾਜ ਇਹ ਸੰਗਤ ਮੁਲਤਾਨ ਤੋਂ ਆਈ ਹੈ ਤੀਜਾ ਆਉਂਦਾ ਮਹਾਰਾਜ ਅਮਕੀ ਜਗ੍ਹਾ ਤੋਂ ਆਈ ਏਦਾਂ ਸੰਗਤਾਂ ਨੂੰ ਲਿਆ ਕੇ ਨਮਸਕਾਰਾ ਕਰਾਉਂਦੇ ਨੇ
ਹਾਥਨ ਜੋੜ ਨਿਹੋਰਤ ਸ੍ਰੀ ਗੁਰੂ
ਹੱਥ ਜੋੜ ਕੇ ਮਹਾਰਾਜ ਜੀ ਨੂੰ ਨਿਹੋਰਦੇ ਹਨ
ਤੋਰਨ ਦੋਸ਼ ਨਿਕੰਦ
ਮਹਾਰਾਜ ਜੀ ਦੇ ਚਰਨਾਂ ਵਿਚ ਪਿਟਾਵਾ ਭੇਟ ਕਰਦੇ ਹਨ
फिर नहीं अवकाश लै
अब ऐसा समा फिर नहीं मिलना
दोनों लोकन लाभ बिलंद
समा हुण मिल रहा भी दुआ जहाना दे सुख गुरु कलगी धर दे चरना ते मथा टेक के मिल रहा ऐसा समा मुड़ के प्राप्त नहीं होना
दोएरा कहो का लग ब्या को लापुर जता उछा
भाई संतोख सिंह जी कहंदे जो लाहौर दे विच उछा हो रहा है सतगुरां दे ब्याह दा ओ किथे तक कवां किथे तक वर्णन करा कहंदे ओ कहण विच नहीं आउंदा
मानुक तन सबला करियो पहुंचे मेल जे माए
कहंदे जेड़े उस मेल विच पहुंचे ने उन्हां सारयां ने अपना जन्म सफला कीता सब ने अपने जन्म नु सफला बनाया
ज्ञान कासियो नीर को तोमर अनी प्रहार
महाराज जी ने बरछा मार के जल कढ़िया पानी दी निकासी कीती त्रिवेणी प्रगट कीती है
किन्नत थल सो आज लग चलत बार कचुतार
भाई साहब भाई संतोख सिंह जी कहंदे भी हाले भी उथो ओ चिन्ह ने उथो पानी उसे तरह थल्यो निकल रहा हाले भी वह चिन्ह उस आनंदपुर साहब की धरती ते मौजूद हैं
सवैया श्री मुक्ते पुर मावन कीन
फिर गुरु कलगीधर पातशाह जी ने आग्या कीती
मैं हमको कर दे हो विदा
महाराज जी ने भाई हरजस जी नु कहा भाई हुण सानू वदायगी दियो कई दिन हो गए ने इत्थे टुका कीतिया माता गुजरी जी साडे उडीक करदे होणगे माता नानकी जी उड़ीक दे होंगे भी बरात वापस नहीं मुड़ी इस करके हुण तुसी सानू विदा करो
जाए मसंद बखानत पा
मसंदा ने जाके भाई हरजा सुपिखी नू दसिया
अभी विद त्यारी को थान तदा
भाई हरजस जी ने सतगुरां नू विदा करन वास्ते सारियां तैयारियां कीतियां
जाए जी आन तरे हो सगरो
जेड़ियां पिटावां महाराज जी नू भेंट करनियां सी उह लिया के रखियां
गुरु की मर्जी और जानी जदा
सतगुरु सच्चे पातशाह जी महाराज जी दी मर्जी जदों जान लई
आप मिले मिल बात मने ए आनंद याद हृदय सदा
आप आके सतगुरां नू मिल के बेनती करदा कहंदा पातशाह जैसा आनंद इना कुछ दिना विच वरत्या है ए आनंद सानू सदा याद रहेगा कदे नहीं विसरेगा ए खुशी ए आनंद सानू कदे नहीं भुलेगी
सुंदर आन तुरंगम के
महाराज जी नू भेट करन वास्ते भाई हरजस जी बड़ा सुंदर घोड़ा लियाए ने
गर भूखन पाए विशाल सजाए
कहंदे उस घोड़े दे गल विच गहने पा के घोड़े नू बड़ा सजाया होया है
रेशमी चीर सुरंग ते छद
बड़े रेशम दे सोहने कपड़िया दे नाल घोड़े नू ढकिया होया
ए कवका मुख मैं ते ले आए
ओहदे मुंह विच लगाम पा के घोड़ा महाराज जी को ले आए ने
यो सब तैयार करी वस्तु
इतना सारिया वस्तुआ तैयार करके
सकेल सरी
एक जगह ते लिया के कठिया करके रख दितिया महाराज जी नू भेट करन लई
दास पर्यंत पठाए दियो दिज
कहंदे होर बहुत सारा साजो समान लिया के रखिया है
गुरु जी तत्काल बुलाए
तो कलगी धर जी नू फिर बुलाया ਜਦੋਂ ਸਾਰਾ ਸਮਾਨ ਇਕੱਠਾ ਕਰ ਲਿਆ ਨਾ ਭੇਟਾ ਵਾਸਤੇ ਘੋੜਾ ਹੋਰ ਕਈ ਵਸਤੂਆਂ ਫਿਰ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਬੁਲਾਇਆ
ਬ੍ਰਿੰਦ ਮਸੰਦਨ ਸੰਗਤ ਮੋ
ਕਲਗੀ ਧਰ ਜੀ ਬੇਅੰਤ ਮਸੰਦਾਂ ਦੇ ਨਾਲ ਤੇ ਸੰਗਤ ਦੇ ਨਾਲ
ਪਿਆਰੀ ਸੁਣੀ ਜਬ ਏਤ ਵਿਦਾਈ
ਮਹਾਰਾਜ ਜੀ ਨੇ ਜਦੋਂ ਉੱਥੇ ਆਉਣਾ ਕੀਤਾ ਤੇ ਸਾਰੀ ਸੰਗਤ ਨੂੰ ਪਤਾ ਲੱਗਾ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਿਆਰੀ ਕਰ ਲਈ ਹੈ ਚੱਲਣ ਦੀ
ਬਾਦਤ ਬਾਜੇ ਉੱਠੇ ਤਤਕਾਲ
ਤਤਕਾਲ ਉਸੇ ਵੇਲੇ ਬਾਜੇ ਬੱਜ ਤੁਰੇ
ਕਹੀ ਮੁੱਖ ਬਾਤ ਨਾ ਦੇਤ ਸੁਣਾਈ
ਉਹ ਤੋਂ ਕਈ ਹੋਈ ਗੱਲ ਸੁਣਾਈ ਨਹੀਂ ਦਿੰਦੀ ਇੰਨੇ ਬਾਜੇ ਵੱਜੇ ਨੇ
ਆਪ ਹੀ ਉੱਠੇ ਮਹਾਰਾਜ ਗੁਰੂ
ਗੁਰੂ ਕਲਗੀ ਧਰ ਜੀ ਆਪ ਉੱਠ ਕੇ ਆਏ ਹਨ
ਸੰਗ ਸਭਾ ਤੋਂ ਲਈਏ ਸਮੁਦਾਇ
ਨਾਲ ਆਪਣੀ ਸਾਰੀ ਸਭਾ ਨੂੰ ਮਾਮਾ ਕਿਰਪਾਲ ਚੰਦ ਜੀ ਨੂੰ ਭਾਈ ਸੰਗੋ ਸ਼ਾਹ ਜੀ ਹੁਣਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਆਏ
ਨੇ ਪ੍ਰਵੇਸ਼ ਭਈ
ਜਿੱਥੇ ਭਾਈ ਹਰਜਸ ਦਾ ਘਰ ਸੀ ਉਥੇ ਗੁਰੂ ਕਲਗੀ ਧਰ ਜੀ ਆਏ ਨੇ
ਸਿਰ ਨਮਰ ਅਸ਼ੇਸ਼ ਉੱਠੇ ਅਗਵਾਏ
ਸਾਰੇ ਅੱਗੋਂ ਉੱਠੇ ਨੇ ਉੱਠ ਕੇ ਸਭ ਨੇ ਮਹਾਰਾਜ ਜੀ ਦੇ ਆਮਦ ਤੇ ਸੀਸ ਝੁਕਾ ਕੇ ਮੱਥਾ ਟੇਕਿਆ।
ਸਭ ਬੀਚ ਪਰਿਆਂਕ ਪੈ ਬੈਠ ਗਏ,
ਪਲਗਾ ਡਾਇਆ ਹੋਇਆ ਕਲਗੀ ਧਰ ਜੀ ਉਸ ਪਲਗੇ ਤੇ ਆ ਕੇ ਬੈਠੇ ਹਨ।
ਹੋਰ ਨਿਹਾਰਤ ਹੈ ਨਰ ਨਾਰੀ,
ਚਾਰੇ ਪਾਸੇ ਨਰ ਨਾਰੀਆਂ ਖੜੇ ਮਹਾਰਾਜ ਜੀ ਦੇ ਸਰੂਪ ਨੂੰ ਵੇਖਦੇ ਨੇ।
ਨੀਕ ਜਗ੍ਹਾ ਕਲਗੀ ਕਲ ਕੁੰਡ,
ਬੜੀ ਸੋਹਣੀ ਜਗ੍ਹਾ ਸੀਸ ਤੇ ਕਲਗੀ ਬੜੀ ਸੁੰਦਰ ਹੈ।
ਢੋਲਕ ਪੋਲ ਹੈ ਬੱਲੇਆਰੀ,
ਕੰਨਾਂ ਚ ਕੁੰਡਲ ਪਾਏ ਹੋਏ ਗੱਲਾਂ ਤੇ ਲਟਕਦੇ ਬੜੇ ਸੁੰਦਰ ਲੱਗਦੇ ਨੇ।
ਬੇਲੋਚਨ ਸੋਚ ਵਿਮੋਚਨ,
ਅੱਖਾਂ ਬੜੀਆਂ ਸੁੰਦਰ ਕਮਲ ਵਰਗੀਆਂ ਪੰਖੜੀਆਂ, ਜਿਨ੍ਹਾਂ ਵੱਲ ਵੇਖਦੇ ਨੇ ਉਹਨਾਂ ਦੀਆਂ ਸੋਚਾਂ ਤੇ ਚਿੰਤਾਵਾਂ ਦੂਰ ਕਰ ਦਿੰਦੇ ਨੇ।
ਸਕੋਚ ਪਿਕੈ ਮਤ ਆਰੀ,
ਕਹਿੰਦੇ ਐਸਾ ਸੋਹਣਾ ਸਰੂਪ ਹੈ ਜਿਨ੍ਹਾਂ ਨੂੰ ਵੇਖ ਕੇ ਮਤ ਸੁਕਤ ਜਾਂਦੀ ਹੈ ਤੇ ਸ਼ਬਦ ਸਿਮਟ ਜਾਂਦੇ ਨੇ, ਕੀ ਉਪਮਾ ਕਰੀਏ ਮਹਾਰਾਜ ਗੁਰੂ ਕਲਗੀ ਧਰ ਦੀ। ਕਹਿੰਦੇ ਭਾਈ ਹਰਜਸ ਜੀ ਨੇ ਵੱਡਾ ਥਾਲ ਭਰਿਆ ਗਹਿਣਿਆਂ ਦਾ, ਉਹ ਲਿਆ ਕੇ ਮਹਾਰਾਜ ਜੀ ਦੇ ਅੱਗੇ ਰੱਖਿਆ।
ਬਾਸਨ ਕੋ ਤਰ ਕੀ ਨਸ ਤਿਆਰੀ,
ਉਹ ਸਾਰੇ ਬਰਤਨ ਉਹ ਲਿਆ ਕੇ ਅੱਗੇ ਰੱਖੇ ਦੇ ਭੇਟਾ ਵਾਸਤੇ।
ਗਿਨਿਓ ਤਾਨੇ ਅੰਬਰ ਹੈ ਬੋ ਮੋਲਨ ਕੋ,
ਕਹਿੰਦੇ ਬਹੁਤ ਸਾਰਾ ਧਨ ਖਰਚ ਕੇ ਕੱਪੜੇ ਬਸਤਰ ਖਰੀਦੇ ਨੇ ਸਤਿਗੁਰਾਂ ਵਾਸਤੇ, ਮਾਤਾ ਜੀ ਹੋਣਾ ਵਾਸਤੇ, ਉਹ ਕੱਪੜੇ ਬਸਤਰ ਭੇਟ ਕੀਤੇ ਹਨ।
ਮਿਠਾਈ ਤਵੇ ਦੁਲਹੀ,
ਇਹਨੇ ਨੂੰ ਲਾੜੀ ਨੂੰ ਦੁਲਹੀ ਨੂੰ ਮਾਤਾ ਜੀਤੋ ਜੀ ਨੂੰ ਉਹਨਾਂ ਨੂੰ ਵੀ ਲਿਆ ਕੇ ਮਹਾਰਾਜ ਜੀ ਦੇ ਕੋਲ ਬਿਠਾਇਆ।
ਬੋਰੰਗ ਸੁਹਾਇਨ ਚੋਲਨ ਕੋ,
ਜਿਨ੍ਹਾਂ ਨੇ ਬੜੇ ਸੁੰਦਰ ਬਸਤਰ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਅੰਗਲ ਅੰਜਲ ਕੋ ਪਰ ਛੋਰ ਤੁਪਾ,
ਉਸ ਵਕਤ ਮਾਤਾ ਜੀਤੋ ਜੀ ਗੁਰੂ ਕਲਗੀ ਧਰ ਜੀ ਦੇ ਨਾਲ ਸੋਭਨੀਕ ਹਨ।
ਪਰ ਪਿਓ ਦੇ ਜੀ ਬੋਲਨ ਕੋ,
ਜਿੰਨਾ ਸਾਜੋ ਸਮਾਨ ਸੀ ਉਹ ਸਾਰਾ ਮਹਾਰਾਜ ਜੀ ਨੂੰ ਭੇਟ ਕਰਕੇ ਜਿਹੜੇ ਕੁਲ ਪੁਰੋਹਿਤ ਸਨ ਉਹਨਾਂ ਨੇ ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ।
ਜੀਤੋ ਪਿਤਾ ਜੋ ਸੁਭਾਗ ਬਿਲੰਦ,
ਔਰ ਸਾਰੇ ਕਹਿੰਦੇ ਨੇ, ਕਹਿੰਦੇ ਮਾਤਾ ਜੀਤੋ ਦਾ ਪਿਤਾ ਭਾਈ ਹਰਜਸ ਸੁਭਿੱਖੀ ਜਿਹਦੇ ਬੜੇ ਵੱਡੇ ਭਾਗ ਹਨ।
ਮਨਿੰਦ ਕਹਿ ਕੇ ਤੋਲਨ ਕੋ,
ਕਹਿੰਦੇ ਕਿਹਦੇ ਮਨਿੰਦ ਕਹੀਏ ਵੀ ਕਿਹੋ ਜਿਹੇ ਭਾਗ ਨੇ ਭਾਈ ਹਰਜਸ ਦੇ ਕਿ ਜਿਨ੍ਹਾਂ ਦੇ ਸਪੁੱਤਰੀ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀ ਦਾਸੀ ਬਣੀ ਹੈ।
ਕਿਨ ਸਭੀ ਕੁਲ ਰੀਤ ਬਲੇ,
ਇਹਨਾਂ ਸਾਰੀਆਂ ਕੁਲ ਰੀਤੀਆਂ ਭਾਈ ਹਰਜਸ ਜੀ ਨੇ ਕੀਤੀਆਂ ਨੇ।
ਸ੍ਰੀ ਗੁਰ ਫਿਰ ਉੱਠੇ ਤਤਕਾਲ,
ਫਿਰ ਗੁਰੂ ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਵਿਦਾ ਘਰ ਸਾਸੁਰ ਤੇ,
ਮਹਾਰਾਜ ਜੀ ਆਪਣੇ ਸਹੁਰੇ ਘਰ ਤੋਂ ਵਿਦਾ ਹੋਏ ਹਨ।
ਅਵਲੋਕਤ ਲੋਕ ਵਿਸਾਲਾ,
ਬਾਹਰ ਨਿਕਲੇ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ।
ਬ੍ਰਿੰਦ ਵਜੇ ਅਗਵਾਨ,
ਅੱਗੇ ਅੱਗੇ ਵਾਜੇ ਵੱਜਦੇ ਜਾ ਰਹੇ ਨੇ, ਢੋਲ ਵੱਜਦੇ ਜਾ ਰਹੇ ਨੇ, ਸਾਜ ਵੱਜਦੇ ਜਾ ਰਹੇ ਨੇ।
ਡੋਰੇ ਮੈਂ ਆਏ ਕੇ ਤਿਆਰ ਕਿਰਪਾਲਾ,
ਬੜਾ ਸੋਹਣਾ ਡੋਲਾ ਤਿਆਰ ਕਰਕੇ ਲਿਆਂਦਾ ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਜੀਤੋ ਜੀ ਵਾਸਤੇ।
ਆਯੁਧ ਅੰਗ ਸਜਾਵਤ
ਭੇ, ਮਹਾਰਾਜ ਗੁਰੂ ਕਲਗੀ ਧਰ ਜੀ ਆਪਣੇ ਡੇਰੇ ਵਿਚ ਆਏ ਨੇ ਜਿਥੋਂ ਮਹਾਰਾਜ ਜੀ ਨੇ ਚੱਲਣਾ। ਡੇਰੇ ਵਿਚ ਆ ਕੇ ਮਹਾਰਾਜ ਜੀ ਨੇ ਸਾਰੇ ਸ਼ਸਤਰ ਆਪਣੇ ਸਰੀਰ ਤੇ ਸਜਾਏ ਹਨ।
ਮਨ ਭਾਵਤ ਜੇ ਕਰਵਾਰ ਕਰਾਲਾ,
ਮਹਾਰਾਜ ਜੀ ਨੇ ਮਨ ਭਾਉਂਦੀ ਗਾਤਰੇ ਚ ਤੇਗ ਧਾਰਨ ਕੀਤੀ ਆ, ਜੋ ਬੜੀ ਭਿਆਨਕ ਤੇ ਕਰਾਲ ਹੈ।
ਸੰਗ ਕਥੰਗਨ ਪੁਰ ਨਿਖੰਗਾ,
ਤੀਰਾਂ ਦਾ ਭਰਿਆ ਹੋਇਆ ਪੱਥਾ ਮਹਾਰਾਜ ਜੀ ਨੇ ਮੋਢਿਆਂ ਤੇ ਸਜਾਇਆ।
ਸੰਗ ਸਜਾਏ ਚੜੇ ਸਭ ਕੋਰਾ,
ਏਦਾਂ ਮਹਾਰਾਜ ਜੀ ਨੇ ਸਾਰੇ ਸ਼ਸਤਰ ਸਰੀਰ ਤੇ ਸਜਾਏ ਤੇ ਘੋੜੇ ਤੇ ਸਵਾਰ ਹੋਏ।
ਹੱਥ ਸਰਾਸਨ ਸ਼ੋਭਤ ਹੈ,
ਹੱਥ ਵਿਚ ਮਹਾਰਾਜ ਜੀ ਦੇ ਤਨਕ ਸੋਭਨੀਕ ਹੋ ਰਿਹਾ।
ਜੇਵਰ ਜੋਤ ਦੇ ਪੈ ਚੋਰ,
ਸਰੀਰ ਤੇ ਜੇਵਰ ਪਾਏ ਹੋਏ ਚਮਕਦੇ ਨੇ, ਚਾਰੇ ਪਾਸੇ ਉਹਨਾਂ ਦਾ ਪ੍ਰਕਾਸ਼ ਹੁੰਦਾ।
ਵੈ ਸਖੀਆਂ ਪਰਵਾਰਤ ਪੁੰਜ, ਮਿਲੇ ਦੁਲਹੀ ਸੋਚ ਢਾਏ ਕੇ ਡੋਰੇ।
ਜਿੰਨੀਆਂ ਸਖੀਆਂ ਸੀ ਮਾਤਾ ਜੀਤੋ ਦੀਆਂ ਸਹੇਲੀਆਂ, ਉਹ ਸਾਰੀਆਂ ਸਖੀਆਂ ਮਾਤਾ ਜੀਤੋ ਨਾਲ ਮਿਲਦੀਆਂ ਨੇ ਗਲ ਤੇ, ਗਲ ਮਿਲ ਕੇ ਨਾਲੇ ਬਿਰਹਾ ਵਿਚ ਨੇਤਰ ਵੀ ਭਰਦੇ ਨੇ। ਮਾਤਾ ਜੀਤੋ ਜੀ ਨੂੰ ਡੋਲੇ ਦੇ ਵਿਚ ਬੜੇ ਅਦਬ ਨਾਲ ਸਤਿਕਾਰ ਨਾਲ ਬਿਠਾਇਆ।
ਬ੍ਰਿੰਦ ਮਸੰਦ ਮਿਲੋ ਲੀਏ, ਤਨ ਮੇ ਮਨਿੰਦ ਉੱਤੇ ਕਰ ਜੂਰੇ।
ਬਹੁਤ ਸਾਰੇ ਮਸੰਦਾਂ ਨੇ ਉਸ ਵੇਲੇ ਧਨ ਵਾਰਿਆ, ਬਹੁਤ ਸਾਰਿਆਂ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਵਿਚ ਧਨ ਪਾਇਆ ਹੈ।
ਪੰਥ ਪਰੇ ਪੁਰ ਆਨੰਦ ਕੇ,
ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਰਸਤੇ ਚੱਲ ਪਏ।
ਬਿਲੋਚਨ ਲਾਗ ਰਹਿ ਨਿਤ ਉਰੇ,
ਅੱਖਾਂ ਉਧਰ ਹੀ ਸਾਰਿਆਂ ਦੀਆਂ ਲੱਗੀਆਂ ਹੋਈਆਂ। ਜਦੋਂ ਮਹਾਰਾਜ ਜੀ ਚਲੇ ਗਏ, ਡੋਲਾ ਮਾਤਾ ਜੀਤੋ ਜੀ ਦਾ ਨਾਲ ਨਾਲ ਚੱਲ ਪਿਆ। سب دی نگاہ ادھر ہی لگی ہوئی ہے.
بہت کلاہل تور اڑی,
بڑا کلاہل ہو رہا, دھوڑ اڑ رہی ہے.
گر دیکھ ٹکائے لیو نج کورا,
مہاراج جی نے ویکھ کے تھوڑا جا ہولا کر لیا, اپنے گھوڑے نو تھوڑا جا مٹھا کر لیا.
کیوں تن ڈارت جات بھئے,
تن دا میہ پوندیا جا رہے نے ماما کرپال چند جی ہونی,
آبت ہی برکھائے بسالا.
جیویں آوندیا تن دا میہ پایا سی نا, ادا جاندیا بھی تن دا میہ بڑھاوندے ہی جا رہے
درد دور دیو.
جن منگتے نو انہاں دی غریبی چک کے رکھ دتی ہے.
برند آنند پورے میں آنند,
ادھر آنند پور صاحب چ بھی آنند ہون لگے.
ملند پریت پرتیکت بالا,
اتھے بھی جنیاں استریاں سی اڈیک دیاں سن, کدو گرو کلگی تار جی بارات لے کے واپس مڑن گے تے مہاراج سچے پاتشاہ دے درشن کران گیاں.
مندر میگن تے امڈی کرتاب روپ پہی چل چالا,
بڑے سونے گہنے آبھوشن انہوں نے شریر تے تارن کیتے ہوئے بجلی طرح چمکتے نے, کوٹھیاں دیاں چھتاں تے چڑھ کے دور ڈیٹھ لا کے نگاہ لا کے ویخ دیاں نے.
تب بھیری گجری نج نند نکھا جوت,
ادھر ماتا گجری جی اپنے پتر نو اپنی نو سمیت ویکھنا چاہندے نے. بڑا اتاولا پانا ماتا دے من چ,
میل پیو ابلاگن کو,
بڑا بھاری میل ہویا بہت ساریاں استریاں دا.
گاوت گیتن آوت ہے,
اور بہت سندر گیت گاؤندیاں ہن, امگ امگ کے گاؤندیاں ہن.
لک تنگ اٹارن پہ چڑھ کے,
اچیاں اچیاں اٹاریاں تے چڑھ
کے, آوت کی درگ لاوت ہے,
جدروں برات آ رہی ہے ادھر نگاہ لا کے ویکھ دیاں نے.
ہر کھاوت ہے بتراوت ہے,
خوشی نال دس دیاں نے ایک دوجی نو.
اے چور چڑیو دکھراوت ہے,
لگدا او جڑا چٹے رنگ دا چور ہے گرو کلگی دھر دے سیس تے چل رہا, دوروں آ رہے نے نا مہاراج ویکھ دیاں, کہہ دے او چور مہاراج جی دے سیس تے چل رہا ہے. لگتا وہ نال ماما کرپال چند جی آ رہے نے, ادا سارے نو ویخ دیا, بڑا بھاری کلاہل ہو رہا, ناد گونج رہے نے.
عبادت باج سناوتے ہیں,
انیک پرکار دے واجے بج رہے نے, ساج بج رہے نے.
رنگ انیک نشانن کو,
انیک رنگا دے نشان چول رہے ہیں.
باج بایو لگے پیراوت ہیں,
ہوا لگ دیا تے وہ نشان چول دے نے, انہاں دے پھرلے چول دے نے.
دھول اٹھے بڑ تھوم پر ہے,
دھوڑ بھی اٹھ دیا بڑی تھوم پر مچ رہی ہے.
پٹ سنگ ترنگ نچاوت ہیں,
دھوڑ میں اپنے کوڑے نچاؤں دے آ رہے نے.
باگیا سواوت پاوت ہیں,
باگا انہاں دے اتھاں میں سبائے مان ہو رہی ہیں.
بے ساوت چاوت آوت ہیں,
بڑے چاو دے نال ہس کے مسکرا کے آ رہے نے.
چڑ اوکن پہ اب لوکت لو,
سارے کوٹھیاں تے چڑھ چڑھ کے ویکھ رہے نے آنند پور صاحب دے واسی.
جدارن دوار کھڑی,
عورتاں نے اپنے دروازیاں چوں باہر نکل کے کھڑیاں, بھی ایتھوں مہاراج جی دی برات لنگ کے جانی ہے.
پر بیچ پرویش پے کلگی تر,
ویکھدیاں ویکھدیاں کلگی تر جی سری آنند پور صاحب چ پرویش کر گئے.
پیر بازار ملند گری,
سارے بازاراں تے گلیاں وچ بھیڑ ہی بھیڑ دسدی ہے.
گن پھولن انجل کو پھر کے,
پھلاں دیاں بکاں بھر بھر کے سنگتاں مہاراج جی دے اتے پھلاں دا میہ برساؤندیاں نے.
اوپر گیر سمود پری,
بڑی خوشی نال پھل سٹدیاں مہاراج جی دے اتے.
گن لاگ چری سریت پری,
لگدا جے میں چڑی لگ گئی ہے پھلاں دے میہ دی.
برکھا سو کری دت دت ہو,
اے ہو جی برکھا ہوئی ہے, بڑی دتی آبا ہو رہی ہے.
دویرا ام برات پرویشی سکل رت ہے پہل سماج,
ساری برات دا پرویش ہویا نال رت نے بیلاں نے, اور انک پرکار دے جڑے ساج نے, بنک پرکار دے جڑے واہن نے او نال پرویش کیتے ہن.
مہد آنند آنند پور کرپا پائے مہاراج,
شری آنند پور صاحب دے وچ بڑا بھاری آنند ہے, مہاراج جی دی کرپا پراپت کر کے سارے آنند پور صاحب چ آنند ہی آنند ورت رہا ہے.
بادت ڈورے اگر سب پاچھے دولو چند,
دولا ماتا جیتو جی دا مورے آ رہا ہے, نال نال گرو کلگیاں والے چوجی پریتم جی آ رہے نے.
سنگ برات پشچات چل کرت ترنگم تند,
باقی جنی برات ہے وہ ساری پیچھے پیچھے چل کے آ رہی ہے. इस प्रकार नल महाराज गुरु कलगिया वाले चोजी प्रीतम पातशाह जी महाराज जी की बरात वापस श्री आनंदपुर साहब आई है। अगो मां गुजरी ने बड़े चाओ कीते ने, बड़े लाड कीते ने, बड़े शगन मनाए ने। ओ सारियां कथावां अगलियां प्रसंगां विच आप जी सरवण करोगे।